दंडौत बंदन अनेक बार सर्व कला समरथ डोलन ते राखो प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे सी। इतिहास दे विच प्रसंग चल रहा सी उन्हां पहरेदारां दा जिन्हां दे विचों पंज गए ने तमाशा देखण दे वास्ते ते पंज ना गए। रात बतीत होई आपो अपने डेरियां ते सारे पहरेदार मुड़ गए ने। दूसरी तरफ अमृत वेले सतगुरु गोविंद सिंह सच्चे पातशाह जी ने इशनान पानी कीता दीवान दे विच दर्शन दित्ते। कल इथों तक कथा पहुंची सी अज इथों अगे मैं प्रारंभ करदा। लगे दीवान सो सकल बुलाए बूझे निसमें कहां सिदाए। ग्रंथाकार भाई संतोख सिंह जी लिखते ने के लगे हुए दीवान दे विच अंतरजामी सतगुरु गोविंद सिंह सच्चे पातशाह जी ने उन्हां दसां नूं बुला लिया क्योंकि सतगुरु जी ते सारा कुछ जानदे सन। उन्हां नूं सतगुरां ने बुलाया उह सभा दे विच पहुंचे ने ते सतगुरु सच्चे पातशाह जी कहिंदे ने निसमे कहां सिधाए। सतगुरु जी कहिंदे ने कि रात दे वेले तुहाडी ड्यूटी सी पहरा देण दी पर सतगुरु जी कहिंदे ने कि रात दे वेले तुसीं कित्थे गए। किम किम आपस में तुम पाखी कहो साच हम सबके साखी। सतगुरु गोविंद सिंह जी कहिंदे ने कि आपस दे विच तुसीं किस तरह दीआं गल्लां कीतीआं की कुछ एक दूजे नूं आख्या। सतगुरु जी कहिंदे ने कि सचो सच बयान करो हम सबके साखी। सतगुरु जी कहिंदे ने कि मैं सारिआं नूं जाणदा हां इस करके कोई झूठ बोलण दी खेचल ना करे जो कुछ वापरिया ओ सच ही बयान करो। दोहां तेरा तब साच बखानी जिम बीती जिम पाखी बानी। कवि संतोख सिंह जी लिखते ने कि फिर दोवां धिरां ने सचो सच ही बयान किया जिस तरह वार्ता बीती सी जिवें एक दूजे दे नाल गल्लां कीतियां सन भाव के दोहां धिरां ने जो गए सन ते जो नहीं सन गए उस तमाशे नूं देखण दे वास्ते उह सब कुछ सचो सच ही बयान किया। श्री गुर सुन कर सबन सुनाए निकटे दूर दूर निकटाए। जदों दोवां पासयां दी गल नूं सतगुरु सच्चे पातशाह जी ने सुनिया ते फिर सतगुरु सच्चे पातशाह जी ने वचन कीता कहिंदे ने कि हाजर गैर हाजर ते गैर हाजर हाजर। गए जो तिनके मन हम पाही गए न तिन मन खेडे माही। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੋ ਦੇਹ ਕਰਕੇ ਨੇੜੇ ਸਨ ਸੋ ਮਨ ਕਰਕੇ ਦੂਰ ਸਨ, ਭਾਵ ਕੇ ਮਨ ਤਮਾਸ਼ੇ ਦੇ ਵਿਚ ਸੀ ਤੇ ਜੋ ਦੂਰ ਭਾਵ ਤਮਾਸ਼ਾ ਦੇਖਣ ਗਏ ਸੀ ਮਨ ਕਰਕੇ ਨੇੜੇ ਸੀ, ਭਾਵ ਕੇ ਮਨ ਤਿੰਨਾ ਦਾ ਸਾਡੇ ਪੈ ਦੇ ਵਿਚ ਸੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਗੀਤ ਸੁਣਨ ਦੇ ਵਾਸਤੇ ਤਮਾਸ਼ਾ ਦੇਖਣ ਦੇ ਵਾਸਤੇ ਗਏ, ਸਤਿਗੁਰੂ ਜੀ ਕਹਿੰਦੇ ਨੇ ਉੱਥੇ ਹਾਜ਼ਰ ਰਹੇ, ਪਰ ਜਿਹੜੇ ਨਹੀਂ ਗਏ ਉਹ ਮਾਨੋ ਕਿ ਇੱਥੋਂ ਵੀ ਗੈਰ ਹਾਜ਼ਰ ਸਨ, ਇਨ੍ਹਾਂ ਦੇ ਮਨ ਉੱਥੇ ਪਹੁੰਚੇ ਸਨ। ਭਾਵ ਕਿ ਜਿੱਥੇ ਮਨੁੱਖ ਦਾ ਮਨ ਹੁੰਦਾ ਦਰਅਸਲ ਆਦਮੀ ਤੇ ਉੱਥੇ ਹੀ ਸਮਝਿਆ ਜਾਂਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਦੇ ਨਾਲ ਇਸ ਬਚਨ ਨੂੰ ਬਿਆਨ ਕੀਤਾ, ਜਿਵੇਂ ਕਿ ਆਪਾਂ ਸਰੀਰ ਕਰਕੇ ਜਿੱਥੇ ਬੈਠੇ ਹੁੰਦੇ ਆ ਸਾਨੂੰ ਚਾਹੀਦਾ ਕਿ ਮਨ ਕਰਕੇ ਵੀ ਉੱਥੇ ਹੀ ਬੈਠਿਆ ਜਾਵੇ। ਜੇਕਰ ਸਰੀਰ ਕਰਕੇ ਆਪਾਂ ਨਿਤਨੇਮ ਦੇ ਵਿਚ ਬੈਠੇ ਆ, ਆਪਾਂ ਕਥਾ ਦੇ ਵਿਚ ਬੈਠੇ ਆ ਜਾਂ ਆਪਾਂ ਕੀਰਤਨ ਨੂੰ ਸ਼੍ਰਵਣ ਕਰ ਰਹੇ ਆ ਤੇ ਜੇ ਸਾਡਾ ਮਨ ਇੱਥੇ ਨਾ ਹੋਵੇਗਾ ਤੇ ਨਾ ਕਥਾ ਦਾ ਕੁਝ ਲਾਭ ਪ੍ਰਾਪਤ ਹੋਵੇਗਾ, ਨਾ ਕੀਰਤਨ ਦਾ ਪਤਾ ਲੱਗੇਗਾ ਕੀ ਵਾਪਰਿਆ। ਇਸੇ ਕਰਕੇ ਸਤਿਗੁਰਾਂ ਦੇ ਉਪਦੇਸ਼ਾਂ ਦੇ ਵਿਚ ਐਸਾ ਜ਼ਿਕਰ ਹੁੰਦਾ ਕਿ ਸਰੀਰ ਕਰਕੇ ਜੇਕਰ ਬੈਠਦੇ ਹੋ ਤੇ ਮਨ ਕਰਕੇ ਵੀ ਉੱਥੇ ਹੀ ਬੈਠਿਆ ਕਰੋ, ਭਾਵ ਕਿ ਇਹ ਨਾ ਹੋਵੇ ਕਿ ਤੁਹਾਡਾ ਸਰੀਰ ਹਰੀ ਮੰਦਰ ਦੇ ਵਿਚ ਬੈਠਾ ਰਹਿ ਜਾਵੇ ਤੇ ਤੁਹਾਡਾ ਮਨ ਕਿਤੇ ਘੁੰਮਦਾ ਫਿਰੇ। ਇਸ ਕਰਕੇ ਬਾਰ ਬਾਰ ਖੇਚਲ ਕਰਨੀ ਚਾਹੀਦੀ ਹੈ। ਮਨ ਦਾ ਕੰਮ ਹੈ ਦੌੜਨਾ, ਮਨ ਦਾ ਕੰਮ ਟਿਕਾ ਨਹੀਂ ਹੈ। ਮਨ ਦੌੜਦਾ ਹੈ, ਬੜਾ ਦੌੜਦਾ ਹੈ, ਪਰ ਤੁਸੀਂ ਬਾਰ ਬਾਰ ਆਪਣੀ ਸੁਰਤੀ ਨੂੰ ਉਹਦੇ ਵੱਲ ਖੜ ਕੇ ਮਨ ਨੂੰ ਮੋੜੋ, ਇੱਥੇ ਲਿਆਓ, ਕਿਉਂਕਿ ਇੱਥੇ ਬੈਠਣ ਦਾ ਲਾਭ ਤੇ ਮਿਲਦਾ ਹੀ ਮਿਲਦਾ। ਪਰ ਜੇਕਰ ਆਪਾਂ ਮਨ ਕਰਕੇ ਇੱਥੇ ਬੈਠੇ ਹੋਵਾਂਗੇ ਤੇ ਕਥਾ ਦੀ ਸਮਝ ਲੱਗੇਗੀ, ਉਹਦੇ ਵਿੱਚੋਂ ਕੀ ਕਥਾ ਚੱਲ ਰਹੀ ਹੈ ਉਹਦਾ ਪਤਾ ਲੱਗੇਗਾ, ਸਤਿਗੁਰਾਂ ਦਾ ਪਾਵਨ ਉਪਦੇਸ਼ ਲੱਗਦਾ ਹੈ। ਨਿਤਨੇਮ ਦੇ ਸਮੇਂ ਦੇ ਉੱਤੇ ਉਹਨਾਂ ਦੇ ਪਾਵਨ ਬਚਨਾਂ ਨੂੰ ਸੁਣ ਕੇ ਆਪਾਂ ਨੂੰ ਜੀਵਨ ਦੀ ਕੋਈ ਸੇਧ ਮਿਲੇਗੀ। ਇਸੇ ਤਰੀਕੇ ਦੇ ਨਾਲ ਗੁਰਬਾਣੀ ਦਾ ਕੀਰਤਨ ਵੀ ਬਾਅਦ ਦੇ ਵਿੱਚ ਹੁੰਦਾ, ਗੁਰਬਾਣੀ ਦੇ ਕੀਰਤਨ ਦੇ ਨਾਲ ਸਾਡਾ ਮਨ ਜੁੜੇਗਾ ਤੇ ਸਾਨੂੰ ਜੀਵਨ ਦਾ ਲਾਭ ਪ੍ਰਾਪਤ ਹੋਵੇਗਾ। ਭਾਵ ਕੇ ਬੈਠਣ ਦੇ ਨਾਲ ਵੀ ਬੜਾ ਲਾਭ ਹੈ, ਪਰ ਜੇਕਰ ਹੋਰ ਜ਼ਿਆਦਾ ਲਾਭ ਮਿਲਦਾ ਤੇ ਫਿਰ ਕੌਣ ਇਸ ਗੱਲ ਨੂੰ ਛੱਡਣਾ ਚਾਹੇਗਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਜੇਕਰ ਆਪਾਂ ਇਸ ਸਤਸੰਗ ਦੇ ਵਿਚ ਬੈਠਦੇ ਆ, ਸਰੀਰ ਕਰਕੇ ਬੈਠਦੇ ਆ, ਸਾਨੂੰ ਚੇਸ਼ਟਾ ਕਰਨੀ ਚਾਹੀਦੀ ਹੈ, ਖੇਚਲ ਕਰਨੀ ਚਾਹੀਦੀ ਹੈ, ਅਭਿਆਸ ਕਰਨਾ ਚਾਹੀਦਾ ਹੈ ਕਿ ਸਾਡਾ ਮਨ ਵੀ ਕਿਤੇ ਨਾ ਜਾਵੇ, ਉਹ ਵੀ ਸਾਡੇ ਸਰੀਰ ਦੇ ਲਾਗੇ ਇਸੇ ਸਤਸੰਗ ਦੇ ਵਿਚ ਹੀ ਸ਼ਿਰਕਤ ਕਰੇ। ਸੁਣ ਸਭ ਸਾਚ ਸਾਚ ਕਹਿ ਮਾਨੀ, ਧੰਨ ਧੰਨ ਸਤ ਗੁਰੂ ਗੁਣ ਖਾਨੀ। ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਕਿ ਜਿਹੜੇ ਤਮਾਸ਼ਾ ਦੇਖਣ ਗਏ ਸਨ ਉਹ ਤੇ ਹਾਜ਼ਰ ਰਹੇ ਨੇ ਤੇ ਜਿਹੜੇ ਨਹੀਂ ਸਨ ਗਏ ਉਹ ਗੈਰ ਹਾਜ਼ਰ ਹੋ ਗਏ ਕਿਉਂਕਿ ਉਹਨਾਂ ਦੇ ਮਨ ਉੱਥੇ ਚਲੇ ਗਏ। ਜਦੋਂ ਐਸਾ ਸਤਿਗੁਰਾਂ ਨੇ ਬਿਆਨ ਕੀਤਾ ਤੇ ਦੋਵਾਂ ਧਿਰਾਂ ਨੇ ਫਿਰ ਆਖਿਆ ਕਿ ਸੱਚੇ ਪਾਤਸ਼ਾਹ ਜੀ, ਵਾਕਿਆ ਹੀ ਜੋ ਤੁਸੀਂ ਬਿਆਨ ਕੀਤਾ ਉਹੀ ਸੱਚੀ ਗੱਲ ਹੈ। ਧੰਨ ਧੰਨ ਸਤ ਗੁਰੂ ਗੁਣ ਖਾਨੀ, ਕਹਿੰਦੇ ਨੇ ਧੰਨ ਹੋ ਤੁਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੁਸੀਂ ਧੰਨ ਹੋ ਹੇ ਸੱਚੇ ਪਾਤਸ਼ਾਹ ਜੀ, ਤੁਸੀਂ ਗੁਣਾਂ ਦੀ ਖਾਣ ਹੋ। ਕਿਉਂਕਿ ਮਨ ਦੀ ਸਮੀਪਤਾ ਦਾ ਅਸੂਲ ਸਮਝਾਇਆ ਗਿਆ ਹੈ, ਫਰਜ਼ ਤੋਂ ਉੱਕਣ ਦੀ ਵਡਿਆਈ ਨਹੀਂ ਕੀਤੀ। ਉੱਤਮ ਅਵਸਥਾ ਉਹੀ ਹੈ ਜੋ ਤਨ ਕਰਕੇ ਹਾਜ਼ਰ ਰਹਿਣ ਤੇ ਮਨ ਕਰਕੇ ਹਜ਼ੂਰੀ ਦੇ ਵਿਚ ਰਹਿਣ। ਭਾਵ ਕਿ ਇਸ ਪ੍ਰਸੰਗ ਦੇ ਵਿਚ ਇਹ ਨਹੀਂ ਦਰਸਾਇਆ ਗਿਆ ਕਿ ਉਹਨਾਂ ਨੇ ਪੈਰੇ ਤੋਂ ਉਕਾਈ ਕੀਤੀ, ਇਸ ਗੱਲ ਨੂੰ ਪ੍ਰਗਟ ਕੀਤਾ ਗਿਆ ਹੈ ਕਿ ਆਦਮੀ ਉੱਥੇ ਹਾਜ਼ਰ ਹੁੰਦਾ ਹੈ ਜਿੱਥੇ ਉਹਦਾ ਮਨ ਹਾਜ਼ਰ ਹੋਵੇ। ਸੋ ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਸੋ ਬਰਖਾ ਕਰ ਘਨ ਗਏ, ਖੇਤੀ ਲਈ ਪਕਾਏ, ਕਿਤਕ ਮਾਸ ਬੀਤੇ ਬਹੁਰ ਬਾਰ ਬੂੰਦ ਨਹੀਂ ਪਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਇੱਕ ਵਾਰੀ ਮੀਂਹ ਪਵਾ ਦਿੱਤਾ ਸੀ, ਜਿਸ ਮੀਂਹ ਦੇ ਪੈਣ ਕਰਕੇ ਖੇਤੀਆਂ ਪੂਰੀਆਂ ਤਿਆਰ ਹੋ ਗਈਆਂ, ਉਹ ਪੱਕ ਗਈਆਂ, ਭਾਵ ਕਿ ਖੇਤੀਆਂ ਨੂੰ ਕੱਟ ਲਿਆ ਗਿਆ, ਉਹਨਾਂ ਦਾ ਸਾਰਾ ਲਾਭ ਲੈ ਲਿਆ ਗਿਆ। ਪਰ ਕਾਫੀ ਮਹੀਨੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਫਿਰ ਤੋਂ ਬਤੀਤ ਹੋ ਗਏ, ਪਾਣੀ ਦੀ ਇੱਕ ਬੂੰਦ ਤੱਕ ਨਾ ਵਰੀ। ਗ੍ਰਾਮ ਨਿਕਟ ਕੇ ਸਰ ਸੁਸਕਾਨੇ, ਪਸ਼ੂ ਮਨੁੱਖ ਜਹ ਪਾਣੀ ਪਾਨੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕੇ ਸਾਬੋ ਕੀ ਤਲਵੰਡੀ ਦੇ ਲਾਗੇ ਲਾਗੇ ਜਿੰਨੇ ਵੀ ਤਲਾਬ ਸਨ, ਜਿੰਨੇ ਵੀ ਛੱਪੜ ਆਦਿਕ ਸਨ, ਉਹ ਸਾਰੇ ਦੇ ਸਾਰੇ ਸੁੱਕ ਗਏ ਨੇ। ਜਿੱਥੋਂ ਕੇ ਪਸ਼ੂ ਵੀ ਪਾਣੀ ਪਿਆ ਕਰਦੇ ਸਨ, ਜਿੱਥੋਂ ਤਲਾਬਾਂ ਦੇ ਵਿੱਚੋਂ ਮਨੁੱਖਾਂ ਦੇ ਪਾਣੀ ਪੀਣ ਦੇ ਵਾਸਤੇ ਵੀ ਲਿਆਂਦਾ ਜਾਂਦਾ ਸੀ। ਸ੍ਰੀ ਗੁਰ ਸੁਣ ਡੱਲੇ ਕੀ ਬਾਤ, ਕਹੀ ਤੁਰਕ ਸੋ ਲਿਖ ਬਖੇਆਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਡੱਲੇ ਦਾ ਪ੍ਰਸੰਗ ਸੁਣਿਆ ਹੈ ਕਿ ਡੱਲੇ ਨੇ ਬਹੁਤ ਵੱਡੀ ਬਹਾਦਰੀ ਦਾ ਕੰਮ ਕੀਤਾ ਕਿ ਤੁਰਕ ਨੇ ਆਖਿਆ ਕਿ ਸਤਿਗੁਰਾਂ ਨੂੰ ਕੈਦ ਕਰਾ ਦੇ ਤੇ ਉਹਨੂੰ ਅੱਗੋਂ ਪ੍ਰਗਟ ਰੂਪ ਦੇ ਵਿੱਚ ਲਿਖਿਆ ਕਿ ਸਤਿਗੁਰੂ ਜੀ ਤੇ ਮੇਰੇ ਪ੍ਰਾਣ ਨੇ। ਜੀਵਨ ਮਰਨ ਗੁਰੂ ਕੇ ਸੰਗ, ਪਠ ਚਮੋ ਤਵ ਕਾਲ ਜੰਗ। ਲਿਖਿਆ ਸੀ ਡੱਲੇ ਨੇ ਕਿ ਜੀਵਨ ਮਰਨ ਗੁਰੂ ਕੇ ਸੰਗ, ਮੇਰੀ ਜ਼ਿੰਦਗੀ ਤੇ ਮੇਰੀ ਮੌਤ ਗੁਰੂ ਦੇ ਨਾਲ ਹੈ। ਤੂੰ ਭਾਵੇਂ ਵੱਡੀ ਫੌਜ ਨੂੰ ਚੜਾ ਕੇ ਭੇਜ, ਮੈਂ ਜੰਗ ਲੜਾਂਗਾ, ਕਦੇ ਵੀ ਤੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਹੱਥ ਨਹੀਂ ਪਾਉਣ ਦਿਆਂਗਾ। ਇਤੇ ਆਦਿਕ ਜਬ ਸਿੰਘ ਸੁਣਾਈ, ਆਦਿਕ ਪ੍ਰਸੰਨ ਪਏ ਗੋਸਾਈ। ਕਵੀ ਜੀ ਲਿਖਦੇ ਨੇ ਕਿ ਜਦੋਂ ਦੀ ਐਸੀ ਖਬਰ ਸਿੰਘ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸੁਣਾਈ ਹੋਈ ਹੈ, ਉਦੋਂ ਤੋਂ ਲੈ ਕੇ ਡੱਲੇ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੜੇ ਹੀ ਪ੍ਰਸੰਨ ਨੇ, ਬੜੇ ਹੀ ਖੁਸ਼ ਨੇ। ਜਬ ਡੱਲਾ ਗੁਰ ਢਿੱਗ ਚੱਲ ਆਇਓ, ਬੈਠ ਗਇਓ ਪਗ ਸੀਸ ਨਿਵਾਇਓ। ਇੱਕ ਦਿਨ ਡੱਲਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਦੇ ਵਾਸਤੇ ਚੱਲ ਕੇ ਆਇਆ ਹੈ, ਸਤਿਗੁਰਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਤੇ ਸਤਿਗੁਰਾਂ ਦੇ ਲਾਗੇ ਬਹਿ ਗਿਆ। ਭਏ ਪ੍ਰਸੰਨ ਕਿਰਪਾਲ ਬਖਾਨਾ, ਤੋ ਸੰਗ ਬੰਦਪ ਚਮੂ ਮਹਾਨਾ। ਸਤਿਗੁਰੂ ਜੀ ਡੱਲੇ ਦੇ ਉੱਤੇ ਬੜੇ ਪ੍ਰਸੰਨ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ, ਹੇ ਡੱਲਿਆ, ਤੇਰੇ ਨਾਲ ਬਹੁਤੇ ਸਾਰੇ ਤੇਰੇ ਭਰਾਵਾਂ ਦੀ ਤੇ ਹੋਰ ਆਮ ਮਨੁੱਖਾਂ ਦੀ ਫੌਜ ਰਹਿੰਦੀ। ਰੋਜ ਗੁਰੂ ਸਰਕਾਰ ਜੋ ਬਰਤੇ, ਸਭ ਚਾਕਰ ਜਿਮ ਲੈਬੇ ਕਰਤੇ। ਜੋ ਗੁਰੂ ਦੀ ਸਰਕਾਰੋਂ ਰੋਜ਼ੀਨਾ ਰੋਜ਼ ਹੀ ਵਰਤਦਾ ਹੈ, ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਰਾੜਾਂ ਨੂੰ ਰੋਜ਼ ਦੀ ਤਨਖਾਹ ਦਿਆ ਕਰਦੇ ਸਨ। ਦਿਨ ਪ੍ਰਤੀ ਦੇ ਹਿਸਾਬ ਦੇ ਨਾਲ ਸਤਿਗੁਰਾਂ ਨੇ ਤਨਖਾਹਾਂ ਮੁਕਰਰ ਕੀਤੀਆਂ ਸਨ, ਰੋਜ਼ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਨਖਾਹਾਂ ਅਦਾ ਕਰਦੇ ਸਨ। ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਰੋਜ਼ ਹੀ ਆਪਣੇ ਰੱਖੇ ਹੋਏ ਜਿਹੜੇ ਚਾਕਰ ਨੇ ਉਨ੍ਹਾਂ ਨੂੰ ਤਨਖਾਹਾਂ ਦਿੰਦਾ ਹਾਂ। ਤਿਮ ਤੋਂ ਗਿਨ ਨਿਜ ਸੰਗ ਜਤੇਕ, ਲੀਜੈ ਆਪਣੋ ਰੋਜ ਤਤੇਕ। ਡੱਲੇ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਵੇਂ ਮੈਂ ਆਪਣੇ ਚਾਕਰਾਂ ਨੂੰ ਰੋਜ਼ ਰੋਜ਼ੀਨਾ ਦੇਣਾ ਹਾਂ, ਇਸੇ ਤਰ੍ਹਾਂ ਤੇਰੇ ਨਾਲ ਵੀ ਬਹੁਤੀ ਸਾਰੀ ਤੇਰੀ ਫੌਜ ਰਹਿੰਦੀ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਜਿੰਨੀ ਤੇਰੇ ਨਾਲ ਫੌਜ ਰਹਿੰਦੀ ਹੈ ਉਹਨਾਂ ਸਾਰਿਆਂ ਦਾ ਜਿਹੜਾ ਖਰਚਾ ਹੈ ਉਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗਿਣ ਕੇ ਤੂੰ ਸਾਡੇ ਕੋਲੋਂ ਲੈ ਲਿਆ ਕਰ। ਨਿਜ ਬੰਦਪ ਬੈਰਾੜ ਨਦੀਜੈ, ਸਭ ਕੋ ਚਿਤ ਆਨੰਦ ਜੁਤ ਕੀਜੈ। ਡੱਲੇ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਆਪਣੇ ਨਾਲ ਦੇ ਬੈਰਾੜਾਂ ਸਾਥੀਆਂ ਨੂੰ ਸਾਡੇ ਤੋਂ ਰੋਜ਼ੀਨਾ ਲੈ ਕੇ ਤਨਖਾਹਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਰੋਜ਼ ਦੀਆਂ ਰੋਜ਼ ਤੂੰ ਦੇ ਦਿਆ ਕਰ। ਇਸ ਤਰ੍ਹਾਂ ਕਰਨ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਨ੍ਹਾਂ ਦਾ ਮਨ ਬੜਾ ਪ੍ਰਸੰਨ ਰਹੇਗਾ। ਇਸ ਤੇ ਬਿਨਾ ਆਣ ਅਬਿਲਾਖਾ, ਸੋਪੀ ਦੇਹ ਕਰੋ ਨਿਜ ਪਾਖਾ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਮਨ ਦੀ ਜੇਕਰ ਹੋਰ ਵੀ ਕਿਸੇ ਪ੍ਰਕਾਰ ਦੀ ਇੱਛਾ ਹੈ, ਸਤਿਗੁਰੂ ਜੀ ਕਹਿੰਦੇ ਨੇ ਉਹ ਵੀ ਸਾਡੇ ਸਾਹਮਣੇ ਬਿਆਨ ਕਰ, ਅਸੀਂ ਹੋਰ ਵੀ ਜੋ ਤੇਰੇ ਮਨ ਦੀ ਇੱਛਾ ਹੋਵੇਗੀ ਉਹਨੂੰ ਪੂਰਿਆਂ ਕਰਾਂਗੇ। ਭਾਵ ਕੇ ਜਿੰਨੀਆਂ ਤਨਖਾਹਾਂ ਤੇਰੇ ਆਦਮੀਆਂ ਦੀਆਂ ਬਣਦੀਆਂ ਨੇ ਉਹ ਵੀ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੇ ਤੋਂ ਲੈ ਲਿਆ ਕਰ ਤੇ ਉਹਨਾਂ ਨੂੰ ਦੇ ਦਿਆ ਕਰ। ਇਸ ਤੋਂ ਇਲਾਵਾ ਤੇਰੇ ਮਨ ਦੀ ਜੇਕਰ ਹੋਰ ਕੋਈ ਇੱਛਾ ਹੈ ਤੇ ਉਹ ਵੀ ਬਿਆਨ ਕਰ। ਸੁਣ ਡੱਲਾ ਬੈਰਾੜ ਉਦਾਰਾ, ਤੁਝ ਪਰ ਰਿਦਾ ਪ੍ਰਸੰਨ ਹਮਾਰਾ। ਸਤਿਗੁਰੂ ਜੀ ਕਹਿੰਦੇ ਨੇ ਸੁਣ ਡੱਲਿਆ ਬੈਰਾੜਾ, ਸਤਿਗੁਰੂ ਜੀ ਕਹਿੰਦੇ ਨੇ ਕਿ ਡੱਲਿਆ ਤੇਰੇ ਉੱਤੇ ਸਾਡਾ ਹਿਰਦਾ ਬਹੁਤ ਪ੍ਰਸੰਨ ਹੈ, ਇਸ ਕਰਕੇ ਅਸੀਂ ਤੈਨੂੰ ਐਸੇ ਬਚਨ ਕੀਤੇ ਨੇ। तारो कामना सो कह दे हम ते करो जाचना ले। सतगुरु जी कहंदे ने कि जो तेरे मन दे विच कामना है ओ सानू दस दे सानू कह दे। सतगुरु जी कहंदे ने मंग डल्या जो मंगेगा ओही देवांगे। सुन डल्ले कर जोरी उचारी पातशाह चाहियत अब बारी। डल्ले ने सतगुरां दे बचना नू सुनिया हाथ जोड़ के डल्ला कहिंदा सच्चे पातशाह जी माया दी कोई कमी नहीं है तुहाडी बड़ी कृपा है सच्चे पातशाह जी मैं अपनी सेना नू आप ही तनखाहां दे सकदा हां इन्ना तुहाडी कृपा दे नाल मैं समर्थ हां। सच्चे पातशाह जी जेकर मेरे मन दी इच्छा दी गल कर दियो ते सच्चे पातशाह जी मैं तुहाडे चरणां दे विचों इह मंग मंगदा हां कि सच्चे पातशाह जी बड़े चिर तों मीह नहीं पिया इस करके सच्चे पातशाह जी मीह पवा दिओ। पश पंछी मानव समदाया बिना नीर ते होए बिक लाया। डल्ला कहिंदा सच्चे पातशाह जी सारे पशु सारे पंछी ते सारे दे सारे मनुख सतगुरु सच्चे पातशाह जी पानी तो बगैर बहुत व्याकल हो रहे ने बड़े दुखी हो रहे ने। जे प्रसन्न बरखा दियो अबे टोबे पुर लह सुख सबे। कहिंदा सच्चे पातशाह जी जेकर प्रसन्न होके मीह पवा दोगे वर्खा करवा दोगे ते सच्चे पातशाह जी फिर सारे दे सारे जेड़े टोबे ने जेड़े छप्पड़ ने ते जेड़े तालाब ने ओ सच्चे पातशाह जी मीह दे पानी दे नाल भर जाणगे ते सारिआं नूं सुख दी प्राप्ति होएगी। सुण कर ऐसे प्रभु उचारा मी कहां हम कांख मजारा। ते सतगुरां दे कौतकां दा किसे नूं पता नहीं लगदा। पहली वारी डल्ले ने अर्ज कीती सी ते झट ही सतगुरां ने मीह पवा दिता सी ओदी अर्ज नूं प्रवान करके। अज जदों दोबारा डल्ले ने मीह पाउण दा वचन मंगिया है ते सतगुरु सच्चे पातशाह जी कहिंदे ने मीह क्या हम कांच मझारा। डल्ल्या किस तरह दियां अणजाण पुणे वालियां गल्लां करदा है। सतगुरु जी कहिंदे ने कि मीह ते इस तरह तू कह दिता कि पवा दिओ कि जिवें मैं अपनी कछ दे विच मीह रखिया होवे। सतगुरु जी कहिंदे ने कछ दे विच मीह रखिया होया कि तू कह देंगा ते मैं झट पवा देंगा ऐसा सतगुरां ने वचन कीता। जिस ते अब निकास कर दे अपर कामना जाचण ले। सतगुरु जी कहिंदे ने कि कछ दे विच मीह नहीं रखिया होया कि तू कह देंगा ते झट ही मैं मीह पवा देंगा। सतगुरु जी कहिंदे ने ऐसा नहीं हो सकदा मैं नहीं मीह पवा सकदा। कहिंदे ने अपर कामना जाचन ले डल्या कुछ होर मंग जो होर मंगेगा ओ देवांगा मीह नहीं पवा सकदा। हिम कह सुन होए सब मान कितक समय थिर गा पुन पौन। ग्रंथाकार भाई संतोख सिंह जी लिखते ने कि जदों बेरुखी दे नाल सतगुरु सच्चे पातशाह जी ने ऐसे वचन किते ते सारे सुन वाले डल्ले दे समेत बड़े हैरान होए पर कोई सतगुरां दे सामने बोल नहीं सकिया। कवि संतोख सिंह जी लिखते ने थोड़ा चिर डल्ला सतगुरां दे लागे बैठा ते फिर अपने घर नूं चलिया गया। अगले दिवस रोज बरतंता चाकर गण गिन गिन सो लहंता। जदों अगला सवेरा होया ते सतगुरु सच्चे पातशाह जी अपने जेड़े रखे हुए दासन उन्हां नूं तनखावां दे रहे सन। बार बार इस गल दा जिक्र आया कि सतगुरु जी महीने दे हिसाब दे नाल तनखाह नहीं सन दिया करदे रोज दे रोज सतगुरु जी पैसे अदा करदे सन। कवि जी लिखते ने कि जदों अगला दिन चढ़िया ते सतगुरु सच्चे पातशाह जी अपने चाकरां नौकरां नूं गिण गिण के उन्हां दी तनखाह दे रहे सन। तब डल्ला बंधन हित आयो बैठत पग पर सीस निवायो। इन्ने चिर नूं डल्ला उथे चल के आ गया है आण के सतगुरां दे चरणां दे उते नमस्कार कीते ते सतगुरु सच्चे पातशाह जी दे लागे बैठा। कर कर लेखा सब चित चेते आवत जात लेते एक देते। कवि जी लिखते ने कि लेखा कर करके हिसाब कर करके बार बार चेता कर करके सतगुरु सच्चे पातशाह जी हर एक नूं जिहड़ी तनखाह है वो अदा करी जा रहे सन। तीन दिश देखत प्रभु बखाना लियो डला निज रोज महाना। जदों डला सतगुरां दे लागे पहुंचया ते डले दे वल देख के सतगुरां ने वचन कीता, डल्या अपना लेखा दस दे के तेनू किन्ने पैसे चाहिदे ने, किन्ने तेरे नाल नौकर ने। सतगुरु जी कहिंदे ने पूरा हिसाब ला के दस दे, असीं तेनू पैसे ओने अदा कर देवांगे जिन्ने तेरे चाकरां दे पैसे बनदे ने। सतगुरु जी कहिंदे ने डल्या मैं तेनू कल भी आखिया सी, दस किन्ने पैसे बनदे ने, किन्ने चाहिदे ने। अपर कामना पी लियो संग जांच लियो अपने हित अंग। डल्ले ने अजे कोई जवाब नहीं सी दिता, नाल ही सतगुरां ने वचन कीता, कहिंदे ने डल्या जेकर मन दी कोई कामना है ओ भी मंग लै। सतगुरु जी कहिंदे ने डल्या जो मंगेगा हित दे नाल असीं तेनू उही दे देवांगे। दोबारा सतगुरु सच्चे पातशाह जी ने उन्हां ही बचना नूं दोहराया है जेडे के डल्ले दे नाल कल कीते सन। कल भी सतगुरां ने आख्या सी जिन्ने तेरे नौकर ने उन्हां दे जिन्ने पैसे बनदे ने उह साडे तों लै लिया कर। ते नाल ही सतगुरां ने इह भी वचन कीता सी डल्या जेकर मन दी कोई इच्छा है ओह भी मंग लै, ओह भी देवांगे। अज भी सतगुरां ने दोबारा वैसे ही वचन कीते ने कि जिन्ने पैसे बनदे ने नौकरां दे ओह लै लै, ते जेकर डल्या मन दे विच किसे प्रकार दी कामना है ते सतगुरु जी कहिंदे ने ओह भी मंग लै, असीं ओह भी तैनूं देवांगे। डल्ले ने सतगुरां दे जदों वचन सुने ते बहुत हैरान होया। सुन डल्ले कर जोरी उचारी पातशाह दियो बरखा बारी। सुन के सतगुरां दे वचनां नूं डल्ला बड़ा हैरान होया कि मैं ते कल भी मीह दी मंग कीती सी ते सतगुरां ने इनकार कर दिता कि मैं मीह कित्थों पवा दियां, मैं कोई कच्छ दे विच रखिया होया। ते दोबारा अज फेर कहिंदे ने कि जो मंगेगा डल्या ओह देवांगा। थोड़ी जी डल्ले ने मन दे विच विचार कीते, सोचन लगा कि जेकर सतगुरु जी कह रहे ने ते मैनू दोबारा मंगण दे विच की इतराज हो सकदा है। जेकर सतगुरु जी कहिंदे ने मंग जो मंगदा है असीं देवांगे ते मेरा की घटदा है, मैं दोबारा अर्ज कर देंदा हां। दोबारा डल्ले ने हथ जोड़ के आख्या सच्चे पातशाह जी पातशाह दियो बरखा बारी। सच्चे पातशाह जी मीह पवा दियो, मीह दे पानी दी बड़ी लोड है। प्राणी हरखें जिस ते सारे इस ते अपर न चाह उदारे। सच्चे पातशाह जी मीह दे पानी दी बड़ी लोड है। सच्चे पातशाह जी सारे प्राणी मीह दे पानी नूं प्राप्त करके खुश होणगे, इस तों बगैर सच्चे पातशाह जी किसे प्रकार दी कोई चाह नहीं है, कोई इच्छा नहीं। सच्चे पातशाह जी जिहड़ी तुसीं बार बार गल करदे हो कि मैं अपने नाल दे साथियों दी तुहाडे तों तनखावां लै लवां, सच्चे पातशाह उहदी लोड़ नहीं है। जिहड़ा तुसीं मगरला वचन करदे हो कि इच्छा दे मुताबक वरदान मंग, ते सच्चे पातशाह जी मैं वरदान मंगदा हां, सच्चे पातशाह जी मीह पवा दिओ। खुशी आपकी सब हिने उपर कनी दिओ बरखा अब पू पर। सच्चे पातशाह जी साडे सारयां दे उत्ते तुहाडियां बहुत वड्डियां बख्शिशां ने, बड़ियां वड्डियां खुशियां ने। सच्चे पातशाह जी कनी दिओ बरखा अब पू पर। हे सच्चे पातशाह जी बहुती ज्यादा जिहड़ी वरखा है ओह सच्चे पातशाह जी धरती दे उत्ते कर दिओ।
मौन पाए सुन के गुण खानी सब चाहत सर रहयो न पानी।
अज दोबारा फिर सतगुरां दे चरणां दे विच मंग मंगी है, अर्ज कीती है डल्ले ने कि मीह पवा दिओ, पर कवि जी लिखदे ने कि गुणां दी खाण सतगुरु सच्चे पातशाह जी ने अज कोई भी जवाब ना दिता, भाव के सतगुरु जी बोले ही ना। सब चाहत सर रहे उन्हां पाणी, भाव के तलाबां आदकां दे विच पाणी मुक चुका है, सारे चाहुंदे ने मीह पवे। डल्ले ने दोबारा बेनती कीती है पर सतगुरां ने कोई उत्तर ना दिता।
ताबी उठ गमण्यो डल्ला कर को नित हर खाए सेव कर गुर को।
डल्ला उठ के फिर तो अपने घर दे विच चला गया, नित्ता प्रति सतगुरु सच्चे पातशाह जी दी डल्ला सेवा करदा है, उन्हां नूं रिझाउण दा, उन्हां नूं प्रसन्न करन दा यतन करदा।
सो दिन जामण बीते जबै
दर्स करने आयो पुन तब।
ग्रंथाकार भाई संतोख सिंह जी लिखते ने, वो दिन भी बतीत हो गया, रात भी बतीत हो गई, अगले दिन फिर दर्शन करने वास्ते डल्ला सतगुरां दे चरणां च पहुंचे।
बैठ गयो गुर के चित आयो, जथा तुरक सो लिखियो पठायो।
हुण जदों भी डल्ला सतगुरां दे लागे पहुंचदा है ते सतगुरां नूं झट ओ गल याद आ जांदी है कि डल्ले ने किस तरह दी करारी जिहड़ी चिट्ठी है ओ सूबे सरहंद दे वल लिख के भेजी है। भाव के सतगुरु जी उहदी इस गल दे उत्ते बड़े परेशान ने कि साडे वास्ते ओ किन्ना कठन सूबे सरहंद दे नाल झगण दे वास्ते तैयार है। सतगुरु सच्चे पातशाह जी नूं ओ गल बार बार याद आ जांदी है जदों ही डल्ला सामने आउंदा।
होए प्रसन्न दियो कुछ चाहत, रीज पचाए न देत उमाहत।
ग्रंथाकार भाई संतोख सिंह जी लिखते ने कि सतगुरु जी डल्ले ते बड़े परेशान ने, इस करके डल्ले नु कुछ ना कुछ देना चाहते ने। रीज पचाए न देत उमाहत। ग्रंथाकार भाई संतोख सिंह जी लिखते ने कि सतगुरु जी देण दे उमा नु पचा जाना नहीं चाहते, भाव के गुम करना नहीं चाहते, ते देण नु उन्हां दा बड़ा जी करदा है, बड़ा जी करदा है कि मैं दे ते प्रसन्न हां, इस करके कुछ ना कुछ इनू देवां, क्योंकि सतगुरु जी कदे भी किसे दे उपकार नु किसे दे गुण नु भुलाउंदे नहीं हन। एक छोटा जिहा वाकया है सतगुरु राम सिंह सच्चे पातशाह जी दे समें दा। जिस तरह के आपां सारे जानदे हां कि सतगुरु राम सिंह सच्चे पातशाह जी ने बहुते सारे सूबियां दी स्थापना कीती धर्म दे प्रचार दे वास्ते। उन्हां सूबियां दे विचों एक सूबे दा नाम सी लखा सिंह, ते लखा सिंह दा दस्या जांदा है कि सुभाव बड़ा तिखा सी, बड़े गर्म सुभाव दे मालक सन। आम तौर दे उत्ते छोटी छोटी गल दे उत्ते ओ बड़े नाराज हो जांदे सन, गुस्से हो जांदे सन, ते झगड़ा भी कर लैंदे सन। एक होर सन सूबा सतगुरां दे थापे होए जिन्हां दा नाम सी ब्रह्मा सिंह। एक वेले ब्रह्मा सिंह जी दी ते लखा सिंह जी दी झड़प हो गई, भाव के वाहवा झगड़ा वध गया, तकरारबाजी बड़ी हुई, ते लखा सिंह ने बहुत ज्यादा वधीकी कीती ब्रह्मा सिंह दे नाल। ते उस वेले फिर ब्रह्मा सिंह ने सतगुरां दे चरणां दे विच, सतगुरु राम सिंह जी दे चरणां दे विच बेनती कीती कि सच्चे पातशाह जी लखा सिंह ने बड़ी मेरे नाल वधीकी कीती है। सच्चे पातशाह जी इकल्ले मेरी गल नहीं है, ओ हर एक सिख दे नाल बड़ा खैबड़दा है, ओदा सुभाव बड़ा कौड़ा है सच्चे पातशाह जी, ओदा वतीरा कुछ ठीक नहीं है, ते सच्चे पातशाह जी तुसी बड़ी ओनू खुल दिती हुई है, कदे ओदे ते नाराज नहीं हुंदे, कदे ओनू रोकदे नहीं हो। सच्चे पातशाह जी अज मेरे नाल ओने आ कीता। ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਬਹੁਤ ਨਾਰਾਜ਼ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਲਿਆਓ ਸੋਟਾ। ਦਾਸ ਨੇ ਆਣ ਕੇ ਸੋਟਾ ਹਾਜ਼ਰ ਕੀਤਾ। ਸਤਿਗੁਰਾਂ ਨੇ ਜ਼ੋਰ ਦੇ ਨਾਲ ਸੋਟਾ ਧਰਤੀ ਦੇ ਮਾਰਿਆ ਤੇ ਸੋਟਾ ਟੁੱਟ ਗਿਆ। ਸਤਿਗੁਰੂ ਜੀ ਕਹਿੰਦੇ ਨੇ ਹੋਰ ਸੋਟਾ ਲੈ ਕੇ ਆਓ। ਦੁਬਾਰਾ ਲਿਆਂਦਾ, ਉਹ ਵੀ ਦੋ ਤਿੰਨ ਵਾਰੀ ਜ਼ਮੀਨ ਤੇ ਮਾਰਿਆ, ਉਹ ਵੀ ਟੁੱਟ ਗਿਆ। ਸਤਿਗੁਰੂ ਜੀ ਕਹਿੰਦੇ ਨੇ ਇਹ ਵੀ ਪੱਕਾ ਨਹੀਂ ਹੈ, ਕੋਈ ਹੋਰ ਮਜ਼ਬੂਤ ਸੋਟਾ ਲੈ ਕੇ ਆਓ। ਤੀਸਰੀ ਵਾਰੀ ਸਤਿਗੁਰਾਂ ਦੇ ਹਜੂਰ ਲਿਆਂਦਾ ਗਿਆ ਮੋਟੇ ਸੋਟੇ ਨੂੰ, ਮੋਟੇ ਡੰਡੇ ਨੂੰ। ਸਤਿਗੁਰਾਂ ਨੇ ਤਿੰਨ ਚਾਰ ਵਾਰੀ ਜ਼ਮੀਨ ਤੇ ਮਾਰਿਆ, ਉਹ ਨਾ ਟੁੱਟਿਆ। ਸਤਿਗੁਰੂ ਜੀ ਕਹਿੰਦੇ ਨੇ ਇਹ ਠੀਕ ਹੈ, ਤੇ ਸਤਿਗੁਰਾਂ ਨੇ ਬਚਨ ਕੀਤਾ, ਕਹਿੰਦੇ ਨੇ ਅੱਜ ਆ ਲੈਣ ਦਿਓ ਲੱਖੂ ਕੋੜੀ ਨੂੰ। ਸਤਿਗੁਰਾਂ ਨੇ ਐਸਾ ਬਚਨ ਕੀਤਾ। ਆਮ ਤੌਰ ਦੇ ਉੱਤੇ ਮਲਵਈ ਭਾਸ਼ਾ ਦੇ ਵਿੱਚ ਐਸੇ ਸ਼ਬਦ ਵਰਤੇ ਜਾਂਦੇ ਨੇ। ਸਤਿਗੁਰੂ ਰਾਮ ਸਿੰਘ ਜੀ ਕਹਿੰਦੇ ਨੇ ਅੱਜ ਆ ਲੈਣ ਦਿਓ ਲੱਖੂ ਕੋੜੀ ਨੂੰ, ਮੈਂ ਪੁੱਛਦਾ ਹਾਂ ਉਹਦੀ ਖਬਰ ਲੈਂਦਾ ਹਾਂ। ਤੇ ਜਿਹੜੇ ਸੁਣਨ ਵਾਲੇ ਸਨ ਉਹਨਾਂ ਦੇ ਵਿੱਚੋਂ ਕਿਸੇ ਨੇ ਜਾ ਕੇ ਦੱਸ ਦਿੱਤਾ ਸੂਬਾ ਲੱਖਾ ਸਿੰਘ ਨੂੰ। ਕਹਿੰਦੇ ਨੇ ਲੱਖਾ ਸਿੰਘ ਜੀ ਅੱਜ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਨਾ ਜਾਇਓ, ਅੱਜ ਉਹਨਾਂ ਦੇ ਕੋਲ ਨਾ ਜਾਇਓ। ਲੱਖਾ ਸਿੰਘ ਨੇ ਆਖਿਆ ਕਿਉਂ, ਕੀ ਗੱਲ? ਕਹਿੰਦਾ ਹੈ ਅੱਜ ਬੜੇ ਨਾਰਾਜ਼ ਨੇ ਤੁਹਾਡੇ ਉੱਤੇ, ਡੰਡਾ ਮੰਗਾਇਆ ਹੈ ਉਹਨਾਂ ਨੇ ਮੋਟਾ ਸਾਰਾ, ਤੇ ਬਾਰ ਬਾਰ ਸਤਿਗੁਰੂ ਰਾਮ ਸਿੰਘ ਜੀ ਬਚਨ ਕਰ ਰਹੇ ਨੇ, ਅੱਜ ਆ ਲੈਣ ਦਿਓ ਲੱਖੋ ਕੋੜੀ ਨੂੰ, ਮੈਂ ਉਹਦੀ ਖਬਰ ਲੈਂਦਾ ਹਾਂ। ਇਸ ਕਰਕੇ ਸੂਬਾ ਜੀ ਅੱਜ ਨਾ ਜਾਇਓ ਸਤਿਗੁਰਾਂ ਦੇ ਸਾਹਮਣੇ, ਸਤਿਗੁਰੂ ਜੀ ਤੁਹਾਡੇ ਉੱਤੇ ਬੜੇ ਨਾਰਾਜ਼ ਨੇ। ਤੇ ਅੱਗੋਂ ਲੱਖਾ ਸਿੰਘ ਜੀ ਕਹਿੰਦੇ ਨੇ, ਕੀ ਗੱਲ, ਮੇਰੇ ਤੇ ਕਿਉਂ ਨਾਰਾਜ਼ ਨੇ? ਮੈਂ ਹੁਣੇ ਹੀ ਜਾ ਕੇ ਬਾਪੂ ਨੂੰ ਪੁੱਛ ਲੈਣਾ ਕਿ ਮੇਰੇ ਤੇ ਕਿਉਂ ਨਾਰਾਜ਼ ਨੇ। ਲੱਖਾ ਸਿੰਘ ਨੇ ਐਸਾ ਆਖਿਆ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ। ਆਮ ਕਰਕੇ ਸੂਬਾ ਲੱਖਾ ਸਿੰਘ ਜੀ ਬਾਪੂ ਹੀ ਕਹਿੰਦੇ ਸਨ। ਕਹਿੰਦੇ ਨੇ ਕੋਈ ਗੱਲ ਨੀ, ਮੈਂ ਆਪ ਹੀ ਜਾ ਕੇ ਬਾਪੂ ਤੋਂ ਪੁੱਛ ਲੈਂਦਾ ਹਾਂ ਕਿ ਮੇਰੇ ਤੇ ਕਿਉਂ ਨਾਰਾਜ਼ ਨੇ। ਸੂਬਾ ਲੱਖਾ ਸਿੰਘ ਜੀ ਆਪਣੇ ਆਪ ਹੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚ ਗਏ ਤੇ ਜਦੋਂ ਸੂਬਾ ਲੱਖਾ ਸਿੰਘ ਜੀ ਸਾਹਮਣੇ ਆਏ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਵਤੀਰਾ ਹੀ ਬਦਲ ਗਿਆ। ਬਿਲਕੁਲ ਸ਼ਾਂਤੀ ਦੇ ਵਿੱਚ ਹੋ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਣ ਕੇ ਉਹਨੇ ਮੱਥਾ ਟੇਕਿਆ। ਇਸ ਤੋਂ ਪਹਿਲਾਂ ਕਿ ਸੂਬਾ ਲੱਖਾ ਸਿੰਘ ਅਰਜ ਕਰਦੇ ਕਿ ਮੇਰੇ ਤੇ ਤੁਸੀਂ ਕਿਉਂ ਨਾਰਾਜ਼ ਹੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਘੁੱਟ ਕੇ ਜੱਫੀ ਪਾ ਲਈ ਲੱਖਾ ਸਿੰਘ ਨੂੰ ਤੇ ਸਤਿਗੁਰੂ ਜੀ ਨਿਕਟਵਰਤੇ ਦਾਸਾਂ ਨੂੰ ਕਹਿੰਦੇ ਨੇ ਜਾਓ ਵੀ ਛੇਤੀ ਮਿਸ਼ਰੀ ਘੋਲ ਕੇ ਸ਼ਰਬਤ ਤਿਆਰ ਕਰਕੇ ਲਿਆਓ, ਲੱਖਾ ਸਿੰਘ ਨੂੰ ਅਸੀਂ ਸ਼ਰਬਤ ਪਿਆਉਣਾ। ਦਾਸਾਂ ਨੇ ਹੁਕਮ ਦੀ ਤਾਮੀਲ ਕੀਤੀ, ਮਿਸ਼ਰੀ ਘੋਲੀ ਗਈ, ਪਾਣੀ ਦੇ ਵਿੱਚ ਸ਼ਰਬਤ ਤਿਆਰ ਕੀਤਾ, ਸਤਿਗੁਰਾਂ ਦੇ ਹਜ਼ੂਰ ਲਿਆਂਦਾ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਹਸਤ ਕਮਲਾਂ ਦੇ ਨਾਲ ਉਹ ਜਿਹੜਾ ਸ਼ਰਬਤ ਸੀ ਉਹ ਲੱਖਾ ਸਿੰਘ ਨੂੰ ਪਿਆ ਦਿੱਤਾ। ਲੱਖਾ ਸਿੰਘ ਬਾਗੋ ਬਾਗ ਹੋ ਗਿਆ, ਖੁਸ਼ ਹੋ ਕੇ ਸਤਿਗੁਰਾਂ ਤੋਂ ਆਗਿਆ ਲੈ ਕੇ ਚਲਿਆ ਗਿਆ ਤੇ ਜਦੋਂ ਚਲਿਆ ਗਿਆ ਤੇ ਸੂਬਾ ਬ੍ਰਹਮਾ ਸਿੰਘ ਜੀ ਜਿਹੜੇ ਹੋਰ ਲਾਗੇ ਦਾਸ ਖਲੋਤੇ ਸਨ ਉਹ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਕੀ ਕੀਤਾ ਤੁਸੀਂ? ਤੁਸੀਂ ਤੇ ਸਵੇਰ ਦਾ ਡੰਡਾ ਮੰਗਾਈ ਬੈਠੇ ਹੋ ਕਿ ਅੱਜ ਮੈਂ ਲੱਖਾ ਸਿੰਘ ਦੀ ਖਬਰ ਲੈਣੀ ਹੈ ਤੇ ਜਦੋਂ ਸਾਹਮਣੇ ਆਇਆ ਤੇ ਤੁਸੀਂ ਮਿਸ਼ਰੀ ਦਾ ਸ਼ਰਬਤ ਪਿਆ ਕੇ ਤੋੜ ਦਿੱਤਾ, ਇੰਨਾ ਪਿਆਰ ਕੀਤਾ ਸੱਚੇ ਪਾਤਸ਼ਾਹ ਜੀ, ਕਾਰਨ ਕੀ ਹੈ? ਤੁਸੀਂ ਤੇ ਬੜੇ ਨਾਰਾਜ਼ ਸੀ ਕਿਉਂਕਿ ਬ੍ਰਹਮਾ ਸਿੰਘ ਦੇ ਨਾਲ ਉਹਨੇ ਬੜੀ ਵਧੀਕੀ ਕੀਤੀ ਸੀ, ਤੁਹਾਡੇ ਚਰਨਾਂ ਦੇ ਵਿੱਚ ਸਾਰੀ ਅਰਜ਼ ਵੀ ਹੋਈ, ਤੁਸੀਂ ਅਰਜ਼ ਨੂੰ ਪ੍ਰਵਾਨ ਵੀ ਕੀਤਾ, ਪਰ ਇਹ ਕੀ ਕੀਤਾ? ਉਸ ਵੇਲੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਕਹਿੰਦੇ ਨੇ ਭਾਈ ਸਿੱਖੋ ਗੱਲ ਇਹ ਹੈ, ਦਰਅਸਲ ਜਦੋਂ ਮੈਂ 6ਵੇਂ ਜਾਮੇ ਦੇ ਵਿੱਚ ਸਾਂ, ਭਾਵ ਕੇ ਜਦੋਂ ਮੈਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸਰੂਪ ਦੇ ਵਿੱਚ ਸਾਂ, ਉਸ ਵੇਲੇ ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚ ਮੈਂ ਸਾਂ, ਉਸ ਵੇਲੇ ਸਤਿਗੁਰੂ ਜੀ ਕਹਿੰਦੇ ਨੇ ਲੱਖਾ ਸਿੰਘ ਉਸ ਜਾਮੇ ਦੇ ਵਿੱਚ ਦਰੋਗਾ ਸੀ, ਇਹਦਾ ਨਾਮ ਹਰੀਦਾਸ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ 6ਵੇਂ ਜਾਮੇ ਦੇ ਵਿੱਚ ਇਹਨੇ ਹਰਦਾਸ ਦਰੋਗੇ ਨੇ ਸਾਡੀ ਬੜੀ ਸੇਵਾ ਕੀਤੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੀ ਇਹਨੇ ਸੇਵਾ ਕੀਤੀ ਹੈ ਅਸੀਂ ਉਹਦਾ ਅਹਿਸਾਨ ਕਦੇ ਚੁਕਾ ਨਹੀਂ ਸਕਦੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਵੀ ਸਾਡੇ ਸਾਹਮਣੇ ਲੱਖਾ ਆ ਜਾਂਦਾ ਤੇ ਸਤਿਗੁਰੂ ਜੀ ਕਹਿੰਦੇ ਨੇ ਉਹ ਸਾਨੂੰ ਲੱਖਾ ਦਿਖਾਈ ਨਹੀਂ ਦਿੰਦਾ, ਉਹ ਸਾਨੂੰ ਹਰਿਦਾਸ ਦਰੋਗਾ ਦਿਖਾਈ ਦਿੰਦਾ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਉਹਦਾ ਅਹਿਸਾਨ ਹੀ ਨਹੀਂ ਭੁਲਾ ਸਕਦਾ, ਉਹਦਾ ਦੇਣਾ ਹੀ ਨਹੀਂ ਦੇ ਸਕਦਾ। ਐਸਾ ਵਾਕਿਆ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਵਕਤ ਦੇ ਉੱਤੇ ਹੁੰਦਾ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਐਸਾ ਹੁੰਦਾ ਜਿਹੜਾ ਕਿਸੇ ਦੇ ਕੀਤੇ ਹੋਏ ਅਹਿਸਾਨ ਨੂੰ ਕਦੇ ਵੀ ਨਹੀਂ ਭੁਲਾਉਂਦਾ। ਹੁਣ ਐਸੇ ਹੀ ਗੱਲ ਚੱਲ ਰਹੀ ਹੈ ਕਿ ਸੂਬੇ ਸਰਹੰਦ ਨੇ ਚਿੱਠੀ ਲਿਖੀ, ਦੋ ਵਾਰੀ ਚਿੱਠੀ ਲਿਖੀ ਹੈ ਕਿ ਸਤਿਗੁਰਾਂ ਨੂੰ ਕੈਦ ਕਰਾ ਦੇ ਸਾਡੇ ਕੋਲ, ਪਰ ਇਹਨੇ ਅੱਗੋਂ ਲਿਖਿਆ ਹੈ ਕਿ ਸਤਿਗੁਰੂ ਜੀ ਮੇਰੀ ਜਿੰਦ ਜਾਨ ਨੇ, ਮੇਰੇ ਪ੍ਰਾਣ ਨੇ, ਜਿੰਨਾ ਚਿਰ ਮੇਰਾ ਸਰੀਰ ਜਿਉਂਦਾ ਹੈ ਭਾਵ ਕਿ ਜਿੰਨਾ ਚਿਰ ਮੇਰੇ ਧੜ ਦੇ ਉੱਤੇ ਸਿਰ ਲੱਗਾ ਹੋਇਆ ਉਹਨਾਂ ਚਿਰ ਤੇ ਮੈਂ ਨਾ ਫੜਨ ਦਿਆਂਗਾ ਤੇ ਨਾ ਹੀ ਫੜਾਵਾਂਗਾ, ਭਾਵ ਕਿ ਮੇਰੇ ਪ੍ਰਾਣ ਨੇ ਸਤਿਗੁਰੂ ਜੀ, ਤੇ ਜੇਕਰ ਤੂੰ ਫੌਜ ਕੱਲੇਗਾ ਤੇ ਤੇਰੀ ਫੌਜ ਦੇ ਨਾਲ ਵੀ ਮੈਂ ਮੁਕਾਬਲਾ ਕਰਾਂਗਾ। ਐਸੀ ਗੱਲ ਦੋ ਵਾਰੀ ਉਹਨੇ ਕੀਤੀ ਹੈ ਤੇ ਸਤਿਗੁਰੂ ਜੀ ਇਸ ਗੱਲ ਦੇ ਉੱਤੇ ਬੜੇ ਪਰੇਸ਼ਾਨ ਨੇ, ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਦੇ ਤੇ ਬੜੇ ਰੀਝੇ ਹੋਏ ਨੇ ਕਿਉਂਕਿ ਸਤਿਗੁਰੂ ਜੀ ਇਹ ਮੰਨ ਰਹੇ ਨੇ ਕਿ ਬੜਾ ਵੱਡਾ ਉਪਕਾਰ ਦਾ ਕੰਮ ਹੈ ਮੇਰੀ ਰੱਖਿਆ ਦੇ ਵਾਸਤੇ, ਉਹ ਏਡੇ ਵੱਡੇ ਸੂਬੇ ਸਰਹੰਦ ਦੇ ਨਾਲ ਵੀ ਟੱਕਰ ਲੈਣ ਦੇ ਵਾਸਤੇ ਤਿਆਰ ਹੈ। ਸਤਿਗੁਰੂ ਜੀ ਉਹਦੀ ਰੀਝ ਨੂੰ ਗੁੰਮ ਨਹੀਂ ਕਰਨਾ ਚਾਹੁੰਦੇ, ਉਹਨੂੰ ਕੁਝ ਨਾ ਕੁਝ ਦੇਣਾ ਚਾਹੁੰਦੇ ਨੇ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਰ ਬਾਰ ਵਚਨ ਕਰਦੇ ਨੇ, ਵਰਦਾਨ ਮੰਗ ਡੱਲਾ ਕੀ ਚਾਹੁੰਦਾ, ਜੋ ਮੰਗੇਗਾ ਉਹੀ ਦੇਵਾਂਗੇ, ਪਰ ਬਾਰ ਬਾਰ ਡੱਲਾ ਇੱਕੋ ਗੱਲ ਦੇ ਉੱਤੇ ਅੜਿਆ ਹੋਇਆ, ਸੱਚੇ ਪਾਤਸ਼ਾਹ ਜੀ ਹੋਰ ਨਹੀਂ ਕੁਝ ਚਾਹੀਦਾ, ਮੀਂਹ ਪਵਾ ਦਿਓ। ਡੱਲੇ ਬੇਰਾੜ ਜਾਚ ਅਬਲੇ ਹੋ, ਜੋ ਮੁਖ ਕਹੇ ਤਥਾ ਕਰ ਦੇਹੋ। ਹੁਣ ਤੀਜੀ ਵਾਰੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਇਆ ਤੇ ਤੀਜੀ ਵਾਰੀ ਫੇਰ ਸਤਿਗੁਰਾਂ ਨੇ ਆਖਿਆ, ਕਹਿੰਦੇ ਨੇ ਹੇ ਡੱਲਿਆ ਬੈਰਾੜਾ ਮੰਗ ਲੈ ਜੋ ਤੇਰੇ ਮਨ ਦੀ ਇੱਛਾ ਹੈ। ਸਤਿਗੁਰੂ ਜੀ ਕਹਿੰਦੇ ਨੇ ਜੋ ਮੰਗੇਗਾ ਉਹ ਦੇਵਾਂਗੇ। ਸ੍ਰੀ ਪ੍ਰਭ ਪ੍ਰਾਤ ਸ਼ਾਹ ਗੁਰ ਸਾਚੇ, ਦਿਓ ਬਰਖਾ ਪ੍ਰਾਣੀ ਸਭ ਜਾਚੇ। ਬਾਰ ਬਾਰ ਸਤਿਗੁਰੂ ਜੀ ਵਰਦਾਨ ਮੰਗਣ ਦੇ ਵਾਸਤੇ ਕਹਿੰਦੇ ਨੇ, ਤੀਜੀ ਵਾਰੀ ਸਤਿਗੁਰਾਂ ਨੇ ਐਸਾ ਬਚਨ ਕੀਤਾ, ਮੰਗ ਡੱਲਿਆ ਕੀ ਮੰਗਦਾ। ਕਹਿੰਦਾ ਸੱਚੇ ਪਾਤਸ਼ਾਹ ਜੀ ਜੇਕਰ ਪ੍ਰਸੰਨ ਹੋ, ਜੇਕਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਹੈ ਤੇ ਬਰਖਾ ਦਾ ਪਾਣੀ ਦਵਾ ਦਿਓ ਸੱਚੇ ਪਾਤਸ਼ਾਹ ਜੀ, ਇਹੀ ਜਾਚਨਾ ਹੈ, ਇਹੀ ਇੱਛਾ ਹੈ। ਸੁਣਤ ਪ੍ਰਸੰਨ ਕਿਰਪਾਲ ਮਹਾਨ, ਸਿਰ ਮੁਖ ਤੇ ਮੁਸਕਾਏ ਬਖਾਨਾ। ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਡੱਲੇ ਦੇ ਉੱਤੇ ਪ੍ਰਸੰਨ ਹੋ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਥੋੜਾ ਜਿਹਾ ਮੁਸਕਰਾਏ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਸਤਿਗੁਰੂ ਜੀ ਕਹਿੰਦੇ ਨੇ, ਜੱਟ ਦਾ ਬੋਲ ਬਾਣੀਏ ਦੀ ਚੁੱਪ, ਗੁਰੂ ਦਾ ਵਾਕ ਬ੍ਰਾਹਮਣ ਦਾ ਸਾਕ, ਇਹ ਛੂਛੇ ਨਹੀਂ ਜਾਏ ਕਦਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੱਟ ਦਾ ਬੋਲ ਤੇ ਬਾਣੀਏ ਦੀ ਚੁੱਪ ਤੇ ਗੁਰੂ ਦਾ ਵਾਕ ਤੇ ਬ੍ਰਾਹਮਣ ਦਾ ਸਾਕ ਇਹ ਕਦੇ ਖਾਲੀ ਨਹੀਂ ਜਾਂਦੇ। ਜੱਟ ਦਾ ਬੋਲ ਕਿਸ ਤਰ੍ਹਾਂ ਪੁੱਗਦਾ ਇਹਨੂੰ ਤੇ ਕਵੀ ਸੰਤੋਖ ਸਿੰਘ ਜੀ ਅੱਗੇ ਆਪੇ ਹੀ ਬਿਆਨ ਕਰਨਗੇ। ਇਸ ਤੋਂ ਇਲਾਵਾ ਅਗਲਾ ਜਿਹੜਾ ਬਚਨ ਹੈ ਕਿ ਬਾਣੀਏ ਦੀ ਚੁੱਪ, ਬਾਣੀਆ ਜਦੋਂ ਚੁੱਪ ਕਰ ਜਾਂਦਾ ਤੇ ਉਹ ਕੁਝ ਸੋਚਦਾ, ਉਹ ਕੁਝ ਵਿਉਂਤ ਬਣਾਉਂਦਾ ਆਪਣੇ ਲਾਭ ਦੇ ਲਈ। ਇਸ ਕਰਕੇ ਬਾਣੀਏ ਦੀ ਚੁੱਪ ਕਦੇ ਵੀ ਖਾਲੀ ਨਹੀਂ ਜਾਂਦੀ, ਉਹ ਕੁਝ ਨਾ ਕੁਝ ਨਫ਼ਾ ਪਹੁੰਚਾਉਂਦੀ ਹੀ ਪਹੁੰਚਾਉਂਦੀ ਹੈ। ਇਸ ਕਰਕੇ ਬਾਣੀਏ ਦੀ ਚੁੱਪ ਨੂੰ ਵੱਡਾ ਸਤਿਗੁਰਾਂ ਨੇ ਆਖਿਆ ਕਿ ਜਦੋਂ ਬਾਣੀਆ ਚੁੱਪ ਕਰਦਾ ਤੇ ਕੁਝ ਨਾ ਕੁਝ ਉਹਦੇ ਵਿੱਚ ਰਾਜ਼ ਹੁੰਦਾ, ਉਹ ਆਪਣੇ ਲਾਭ ਦੇ ਵਾਸਤੇ ਸੋਚਦਾ, ਇਸ ਕਰਕੇ ਬਾਣੀਆ ਚੁੱਪ ਕਰਦਾ। ਇਸ ਤੋਂ ਅੱਗੇ ਗੁਰੂ ਦਾ ਵਾਕ, ਆਮ ਤੌਰ ਦੇ ਉੱਤੇ ਆਪਾਂ ਸਾਰੇ ਹੀ ਇਸ ਗੱਲ ਨੂੰ ਜਾਣਦੇ ਆ ਕਿ ਸਤਿਗੁਰੂ ਜੀ ਜਿਹੜਾ ਬਚਨ ਕਰਦੇ ਨੇ, ਜਿਹੜਾ ਗੁਰੂ ਵਾਕ ਕਰਦੇ ਵੇ ਉਹ ਤੇ ਕਦੇ ਵੀ ਖਾਲੀ ਨਹੀਂ ਜਾਂਦਾ। ਅੱਗੇ ਚੌਥੇ ਨੰਬਰ ਦੇ ਉੱਤੇ ਹੈ ਬ੍ਰਾਹਮਣ ਦਾ ਸਾਕ। ਆਮ ਤੌਰ ਦੇ ਉੱਤੇ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਬ੍ਰਾਹਮਣ ਨੇ ਉਹੀ ਰਿਸ਼ਤੇਦਾਰੀਆਂ ਬਣਾਉਂਦੇ ਸਨ, ਸਾਕ ਕਰਦੇ ਸਨ। ਇਸ ਕਰਕੇ ਆਮ ਤੌਰ ਦੇ ਉੱਤੇ ਜਿਹੜੇ ਸਾਕ ਬ੍ਰਾਹਮਣਾਂ ਦੇ ਕੀਤੇ ਹੋਏ ਸਨ ਉਹ ਸਿਰੇ ਚੜਦੇ ਸਨ। ਪੂਰੇ ਤਰੀਕੇ ਦੇ ਨਾਲ ਤੇ ਨਹੀਂ ਆਖਿਆ ਜਾ ਸਕਦਾ, ਪਰ ਜਿਹੜੀ ਚੀਜ਼ ਦੀ ਬਹੁਤਾਤ ਹੋਵੇ ਉਹਦੇ ਵੱਲ ਜਿਆਦਾ ਧਿਆਨ ਨੂੰ ਕੀਤਾ ਜਾਂਦਾ। ਇਸੇ ਕਰਕੇ ਸਤਿਗੁਰਾਂ ਨੇ ਆਖਿਆ ਕਿ ਬ੍ਰਾਹਮਣ ਦਾ ਸਾਕ ਸਿਰੇ ਚੜਦਾ ਤੇ ਪਹਿਲਾਂ ਸਤਿਗੁਰਾਂ ਨੇ ਬਚਨ ਕੀਤਾ ਸੀ ਜੱਟ ਦਾ ਬੋਲ। ਸਤਿਗੁਰੂ ਜੀ ਕਹਿੰਦੇ ਨੇ ਕਿ ਜੱਟ ਦਾ ਬੋਲ ਵੀ ਖਾਲੀ ਨਹੀਂ ਜਾਂਦਾ, ਉਹ ਆਪਣੇ ਬਚਨ ਨੂੰ ਪੁਗਾ ਹੀ ਲੈਂਦਾ। ਇਹ ਛੂਚੇ ਨਹੀਂ ਜਾਏ ਕਦਾਈ, ਚਾਹੇ ਜੋ ਚਿਤ ਮੈਂ ਲੇਬਰੇ ਆਈ। ਹੁਣ ਜੱਟ ਦੇ ਬੋਲ ਦੀ ਬਾਬਤ ਸਤਿਗੁਰੂ ਜੀ ਕਹਿ ਰਹੇ ਨੇ ਕਿ ਜੱਟ ਦਾ ਆਖਿਆ ਹੋਇਆ ਬਚਨ ਕਦੇ ਖਾਲੀ ਨਹੀਂ ਜਾ ਸਕਦਾ, ਭਾਵ ਕਿ ਜਿਵੇਂ ਨਾ ਕਿਵੇਂ ਉਹ ਤਿੱਕੋ ਜ਼ੋਰੀ ਦੇ ਨਾਲ ਮੱਲੋ ਮੱਲੀ ਵੀ ਆਪਣੀ ਗੱਲ ਨੂੰ ਪੂਰਾ ਕਰਵਾ ਲੈਂਦਾ, ਕਿਉਂਕਿ ਬੈਰਾੜ ਡੱਲਾ ਜੱਟ ਹੈ, ਉਹਦੇ ਬਾਰੇ ਸਤਿਗੁਰੂ ਜੀ ਕਹਿ ਰਹੇ ਨੇ। ਜੱਟ ਪਿੰਨੇ ਤਾਂ ਕੰਧ ਥਿਕਿੰਨੇ, ਅਪਰ ਪਾਸ ਤੇ ਕਿਉਂ ਨਹੀਂ ਲਿਨੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਜੱਟ ਮੰਗੇ ਤਾਂ ਕੰਧ ਤੋਂ ਵੀ ਲੈ ਲੈਂਦਾ ਹੈ ਤੇ ਹੋਰ ਪਾਸੋਂ ਭਲਾ ਕਿਉਂ ਨਾ ਲੈ ਲਵੇਗਾ। ਭਾਵ ਕਿ ਜੱਟ ਤੇ ਇੰਨਾ ਜ਼ਿੱਦੀ ਹੈ, ਆਪਣੀ ਗੱਲ ਦੇ ਉੱਤੇ ਇੰਨਾ ਅੜਿਆ ਰਹਿੰਦਾ ਹੈ ਕਿ ਜਿਹੜੀ ਨਿਰਜੀਵ ਕੰਧ ਹੈ, ਜੇਕਰ ਕੰਧ ਤੋਂ ਕਿਸੇ ਚੀਜ਼ ਦੀ ਮੰਗ ਕਰੇ ਤੇ ਕੰਧ ਵੀ ਉਹਨੂੰ ਦੇ ਦੇਵੇ ਤੇ ਆਮ ਮਨੁੱਖਾਂ ਦੀ ਗੱਲ ਹੀ ਕੀ ਕਰਨੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੰਜ ਆਖਿਆ, ਜਾਓ ਡੱਲਾ ਅਬ ਬਿਲਮ ਨਾ ਲਾਓ, ਟੋਬੇ ਸਭ ਹੀ ਸਾਫ ਕਰਵਾਓ। ਸਤਿਗੁਰੂ ਜੀ ਕਹਿੰਦੇ ਨੇ ਤੂੰ ਆਪਣੀ ਜਿੱਦ ਨੂੰ ਡੱਲਿਆ ਨਹੀਂ ਛੱਡਿਆ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਤੇਰੀ ਜਿੱਦ ਨੂੰ ਪ੍ਰਵਾਨ ਕਰਦੇ ਹਾਂ। ਸਤਿਗੁਰੂ ਜੀ ਕਹਿੰਦੇ ਨੇ ਜਾ ਡੱਲਿਆ, ਹੁਣ ਦੇਰ ਨਾ ਲਾ, ਜਿੰਨੇ ਵੀ ਲਾਗੇ ਲਾਗੇ ਟੋਬੇ ਤਲਾਬ ਨੇ ਉਹਨਾਂ ਸਾਰਿਆਂ ਨੂੰ ਸਾਫ ਕਰਵਾ ਲੈ। ਬਰਖਾ ਦਈ ਅਦਕ ਅਦਕਾਤੇ, ਬਾਰ ਬਾਰ ਤੇ ਜਾਚੀਆਂ ਤੇ। ਸਤਿਗੁਰੂ ਜੀ ਕਹਿੰਦੇ ਨੇ ਕਿ ਬਹੁਤ ਵੱਡੀ ਤੋਂ ਵੱਡੀ, ਜਿਆਦਾ ਤੋਂ ਜਿਆਦਾ ਵਰਖਾ ਅਸੀਂ ਤੈਨੂੰ ਦੇ ਦਿੱਤੀ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿੰਨਾ ਤਲਾਬਾਂ ਦੇ ਵਿੱਚ ਪਾਣੀ ਭਰਨਾ ਹੈ, ਜਿੰਨਾ ਛੱਪੜਾਂ ਦੇ ਵਿੱਚ ਪਾਣੀ ਭਰਨਾ ਹੈ, ਜਿਹੜੇ ਸੁੱਕ ਚੁੱਕੇ ਨੇ ਉਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਸਾਫ਼ ਕੀਤਾ ਜਾਵੇ ਤਾਂ ਕਿ ਜਦੋਂ ਮੀਂਹ ਪਵੇ ਤੇ ਪਾਣੀ ਪੂਰਾ ਸਾਫ਼ ਉਹਨਾਂ ਦੇ ਵਿੱਚ ਭਰ ਸਕੇ। ਬਾਰ ਬਾਰ ਤਾਂ ਜਾਂਚੀ ਜਾਤੇ, ਬਾਰ ਬਾਰ ਤੋਂ ਵਰਖਾ ਦੀ ਮੰਗ ਕੀਤੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਆਦਾ ਤੋਂ ਜਿਆਦਾ ਅਸੀਂ ਤੈਨੂੰ ਵਰਖਾ ਦਾ ਦਾਨ ਦਿੰਨੇ ਹਾਂ। ਡੱਲਾ ਉੱਠਿਓ ਅਨੰਦਤ ਹੋਵਾ, ਗੁਰੂ ਪ੍ਰਸੰਨ ਆਪਣ ਪਰ ਜੋਵਾ। ਡੱਲਾ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਬੜਾ ਆਨੰਦਿਤ ਹੋਇਆ, ਬੜਾ ਖੁਸ਼ ਹੋਇਆ, ਕਿਉਂਕਿ ਉਹਨੇ ਜਾਣਿਆ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮੇਰੇ ਉੱਤੇ ਅੱਜ ਬੜੇ ਪ੍ਰਸੰਨ ਨੇ। ਸੁਣ ਸੁਣ ਨਰ ਨਾਰੀ ਬਿਸਮਾਏ, ਕਨੇ ਆਏ ਗਨ ਗੁਰ ਫਰਮਾਏ। ਤੇ ਜਿੰਨੇ ਵੀ ਰਹਿਣ ਵਾਲੇ ਇਸਤਰੀਆਂ ਪੁਰਸ਼ ਸਨ ਉਹਨਾਂ ਸਾਰਿਆਂ ਨੂੰ ਵੀ ਪਤਾ ਲੱਗਾ ਕਿ ਸਤਿਗੁਰਾਂ ਨੇ ਬਚਨ ਕੀਤਾ ਮੀਂਹ ਆਵੇਗਾ। ਸਾਰੇ ਇਸਤਰੀਆਂ ਪੁਰਸ਼ ਬੜੇ ਖੁਸ਼ ਹੋਏ ਨੇ, ਬੜੇ ਹੈਰਾਨ ਵੀ ਹੋ ਰਹੇ ਨੇ। ਕਾਨੇ ਆਏ ਕੰਨ ਗੁਰ ਫਰਮਾਏ, ਸਾਰੇ ਇੱਕ ਦੂਜੇ ਨੂੰ ਕਹਿ ਰਹੇ ਨੇ ਕਿ ਬਹੁਤ ਜ਼ਿਆਦਾ ਗਾੜੇ ਬੱਦਲ ਆਉਣਗੇ ਜਿਹੜੇ ਮੀਂਹ ਵਰਾਉਣਗੇ, ਕਿਉਂਕਿ ਸਤਿਗੁਰਾਂ ਨੇ ਫਰਮਾਨ ਕੀਤਾ ਹੈ, ਬਚਨ ਕੀਤਾ ਹੈ।
ਨਹੀਂ ਬਿਲੋ ਕੀ ਅਤੇ ਅਬ ਨਵ ਮਾਹੀ ਲਗੀ ਔਰ ਕੰਨ ਪਈਅਤ ਨਹੀਂ।
ਲੋਕ ਇੱਕ ਦੂਜੇ ਨੂੰ ਕਹਿੰਦੇ ਨੇ ਇਸ ਵੇਲੇ ਆਕਾਸ਼ ਦੇ ਵੱਲ ਦੇਖ ਰਹੇ ਆ, ਕਿਸੇ ਪ੍ਰਕਾਰ ਦਾ ਕੋਈ ਬੱਦਲ ਨਹੀਂ ਹੈ, ਪਰ ਸਤਿਗੁਰਾਂ ਨੇ ਬਚਨ ਕੀਤਾ ਹੈ, ਇਸ ਕਰਕੇ ਬੱਦਲ ਆਉਣਗੇ, ਮੀਂਹ ਵਰਾਉਣਗੇ। ਲੱਗੀ ਔੜ ਕੰਨ ਪਈਅਤ ਨਾਹੀਂ, ਬੜੀ ਔੜ ਲੱਗੀ ਹੋਈ ਹੈ, ਬੜਾ ਸੋਕਾ ਪਿਆ ਹੋਇਆ, ਕੰਨ ਪਈਅਤ ਨਾਹੀਂ, ਬੜੇ ਚਿਰ ਦਾ ਮੀਂਹ ਨਹੀਂ ਪਿਆ, ਪਰ ਹੁਣ ਸਤਿਗੁਰਾਂ ਨੇ ਬਚਨ ਕਰ ਦਿੱਤਾ ਹੈ, ਇਸ ਕਰਕੇ ਮੀਂਹ ਜ਼ਰੂਰ ਪਏਗਾ।
ਬਰਖਾ ਹੋਏ ਹੈ ਹੇਰ ਨਹੇਤ, ਨਰ ਨਾਰੀ ਬਿਸਮੰਤ ਸੁਚੇਤ।
ਮੀਂਹ ਪਵੇਗਾ, ਇਸ ਮੀਂਹ ਨੂੰ ਪੈਂਦਾ ਹੋਇਆ ਦੇਖਣ ਦੇ ਵਾਸਤੇ ਜਿੰਨੇ ਵੀ ਇਸਤਰੀਆਂ ਪੁਰਸ਼ ਨੇ ਉਹ ਸਾਰੇ ਸਾਰੇ ਬੜੇ ਸੁਚੇਤ ਹੋਏ ਨੇ ਤੇ ਹੈਰਾਨਗੀ ਦੇ ਨਾਲ ਉਹ ਮੀਂਹ ਦੀ ਉਡੀਕ ਕਰ ਰਹੇ ਨੇ।
ਢੋਲ ਬ੍ਰਿੰਦ ਇਕੱਠੇ ਕਰਵਾਏ, ਤੀਰ ਤਾਲ ਕੇ ਜਾਏ ਬਜਾਏ।
ਪਿੰਡ ਦੇ ਵਾਸੀਆਂ ਨੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡੇ ਵੱਡੇ ਬਹੁਤੇ ਸਾਰੇ ਢੋਲ ਇਕੱਠੇ ਕਰਵਾਲੇ ਨੇ ਤੇ ਢੋਲਾਂ ਨੂੰ ਨਾਲ ਲੈ ਕੇ ਉਹ ਤਲਾਬਾਂ ਦੇ ਤੇ ਛੱਪੜਾਂ ਦੇ ਕਿਨਾਰੇ ਦੇ ਉੱਤੇ ਜਾ ਕੇ ਖਲੋ ਗਏ ਨੇ। ਉੱਚੀ ਉੱਚੀ ਢੋਲ ਉਹਨਾਂ ਨੇ ਵਜਾਉਣੇ ਖੁਸ਼ੀ ਦੇ ਨਾਲ ਸ਼ੁਰੂ ਕੀਤੇ।
ਸੁਣ ਸੁਣ ਮਾਨਵ ਆਏ ਪਲਾਈ, ਤਾਲ ਸੁਧਾਰ ਚੌਂਪ ਉਠਾਈ।
ਸੁਣ ਸੁਣ ਕੇ ਬਹੁਤੇ ਸਾਰੇ ਜਿਹੜੇ ਆਦਮੀ ਨੇ ਦੌੜ ਦੌੜ ਕੇ ਤਲਾਬਾਂ ਦੇ ਛੱਪੜਾਂ ਦੇ ਕੰਢਿਆਂ ਦੇ ਉੱਤੇ ਪਹੁੰਚ ਰਹੇ ਨੇ ਤੇ ਤਲਾਬਾਂ ਨੂੰ ਤੇ ਛੱਪੜਾਂ ਨੂੰ ਬੜੀ ਖੁਸ਼ੀ ਦੇ ਨਾਲ ਸੁਧਾਰ ਰਹੇ ਨੇ, ਸਾਫ਼ ਕਰ ਰਹੇ ਨੇ। ਇਹ ਚਾਹ ਕਰਦੇ ਨੇ ਕਿ ਸਾਫ਼ ਕਰ ਲਈਏ ਸਤਿਗੁਰਾਂ ਦੇ ਹੁਕਮ ਦੇ ਨਾਲ ਸਾਰਿਆਂ ਤਲਾਬਾਂ ਨੂੰ ਛੱਪੜਾਂ ਨੂੰ, ਕਿਉਂਕਿ ਸਤਿਗੁਰਾਂ ਨੇ ਆਖਿਆ ਮੀਂਹ ਪਵੇਗਾ, ਇਸ ਕਰਕੇ ਮੀਂਹ ਦਾ ਪਾਣੀ ਸਾਫ਼ ਜਮ੍ਹਾਂ ਹੋਏਗਾ।
ਪੌਣ ਪੁਰਵਾਈ ਨਿਕਸੇ ਕਣ ਜਿਮ ਗਜ ਸਮੁਦਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਥੋੜੇ ਸਮੇਂ ਤੋਂ ਬਾਅਦ ਹੀ ਜਿਹੜੀ ਪੌਣ ਹੈ, ਜਿਹੜੀ ਹਵਾ ਹੈ, ਉਹ ਚੱਲੀ ਹੈ ਪੁਰੇ ਵਾਲੇ ਪਾਸਿਓਂ ਦੀ, ਭਾਵ ਕੇ ਪੁਰਾ ਹਵਾ ਵਗਣੀ ਸ਼ੁਰੂ ਹੋਈ ਹੈ।
ਨਿਕਸੇ ਕਣ ਜਿਮ ਗਜ ਸਮੁਦਾਈ,
ਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਕਾਸ਼ ਦੇ ਵਿੱਚੋਂ ਇਸ ਤਰ੍ਹਾਂ ਬੱਦਲ ਕਾਲੇ ਨਿਕਲੇ ਨੇ ਕਿ ਜਿਵੇਂ ਬਹੁਤੇ ਸਾਰੇ ਕਾਲਿਆਂ ਹਾਥੀਆਂ ਦਾ ਝੁੰਡ ਨਿਕਲਦਾ ਹੈ, ਇਸ ਤਰ੍ਹਾਂ ਆਕਾਸ਼ ਦੇ ਵਿੱਚ ਕਾਲੇ ਰੰਗ ਦੇ ਬੱਦਲ ਫੈਲ ਗਏ, ਪੁਰੇ ਦੀ ਹਵਾ ਵਗੀ।
ਕੁਮੰਡੀ ਘਟ ਕਰੇਕ ਮੈਂ ਕਨੀ, ਕੋਰ ਕੋਰ ਕੰਨ ਚਪਲਾ ਸਨੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਘੜੀਕ ਦੇ ਵਿੱਚ ਹੀ ਬਹੁਤੀਆਂ ਕਟਾਂ ਕਾਲੀਆਂ ਉਮੜ ਕੇ ਆ ਗਈਆਂ ਨੇ,
ਕੋਰ ਕੋਰ ਕੰਨ ਚਪਲਾ ਕਨੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਲੀਆਂ ਕਟਾਂ ਆਕਾਸ਼ ਦੇ ਵਿੱਚ ਛਾ ਗਈਆਂ ਨੇ ਤੇ ਕਾਲੀਆਂ ਘਟਾਵਾਂ ਦੇ ਵਿੱਚੋਂ ਜਿਹੜੀ ਬਿਜਲੀ ਹੈ ਬੜੀ ਚਮਕਦੀ।
ਵੱਡੀ ਵੱਡੀ ਬੂੰਦੇ ਬਹੁ ਪਰੀ, ਬਰਸਣ ਲੱਗਿਓ ਅਦਕ ਪੀ ਚਰੀ।
ਇਸ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡੀਆਂ ਵੱਡੀਆਂ ਮੋਟੀਆਂ ਮੋਟੀਆਂ ਜਿਹੜੀਆਂ ਕਣੀਆਂ ਨੇ, ਜਿਹੜੀਆਂ ਬੂੰਦਾਂ ਨੇ, ਉਹ ਡਿੱਗਣ ਲੱਗੀਆਂ ਨੇ। ਇਸ ਤਰ੍ਹਾਂ ਮੀਂਹ ਵਰਨਾ ਸ਼ੁਰੂ ਹੋ ਗਿਆ, ਅਧਿਕ ਪੀ ਚਰੀ, ਭਾਵ ਕੇ ਮੀਂਹ ਵਰਨਾ ਸ਼ੁਰੂ ਐਸਾ ਹੋਇਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਝੜੀ ਲੱਗ ਗਈ। ਝੜੀ ਉਸ ਵਰਖਾ ਨੂੰ ਆਖਿਆ ਜਾਂਦਾ ਹੈ ਜਿਹੜੀ ਛੇਤੀ ਬੰਦ ਹੀ ਨਾ ਹੋਵੇ, ਦੋ ਤਿੰਨ ਚਾਰ ਦਿਨ ਵੀ ਲਗਾਤਾਰ ਜਿਹੜੀ ਝੜੀ ਲੱਗੀ ਰਹਿੰਦੀ ਹੈ, ਮੀਂਹ ਪੈਂਦਾ ਰਹਿੰਦਾ, ਬੰਦ ਨਹੀਂ ਹੁੰਦਾ। ਭਾਵ ਕੇ ਮੀਂਹ ਪੈਣਾ ਸ਼ੁਰੂ ਹੋ ਗਿਆ, ਝੜੀ ਲੱਗ ਗਈ ਹੈ, ਮੀਂਹ ਬੰਦ ਹੋਣ ਦਾ ਨਾਂ ਹੀ ਨਹੀਂ ਲੈਂਦਾ।
ਜਿਤ ਕਿਤ ਨੀਰ ਪ੍ਰਵਾਹ ਚਲੰਤਾ, ਉੱਚੇ ਥਲ ਤੇ ਨਮਰ ਟੁਰੰਤਾ।
ਜਿੱਥੇ ਕਿੱਥੇ ਪਾਣੀ ਦਾ ਬਹੁਤ ਵੱਡਾ ਪ੍ਰਵਾਹ ਚੱਲ ਰਿਹਾ ਹੈ, ਉੱਚੀ ਜਗ੍ਹਾ ਤੋਂ ਰਿੜ ਰਿੜ ਕੇ ਜਿਹੜਾ ਪਾਣੀ ਹੈ ਉਹ ਥੱਲੇ ਤੋਂ ਥੱਲੇ ਜਮ੍ਹਾਂ ਹੁੰਦਾ ਜਾ ਰਿਹਾ, ਭਾਵ ਕੇ ਧਰਤੀ ਉੱਚੀ ਹੈ, ਜਿਹੜੇ ਤਲਾਬ ਤੇ ਟੋਬੇ ਨੇ ਉਹ ਨੀਵੇਂ ਨੇ, ਰਿੜ ਰਿੜ ਕੇ ਪਾਣੀ ਉਹਨਾਂ ਤਲਾਬਾਂ ਦੇ ਵਿੱਚ ਛੱਪੜਾਂ ਦੇ ਵਿੱਚ ਭਰਦਾ ਜਾ ਰਿਹਾ।
ਤਾਏ ਤਾਏ ਨਰ ਧਾਮਣ ਬਰੇ,
ਬਾਰੀ ਬਹਿਬ ਲੋਕਨ ਕਰੇ। ਦੌੜ ਦੌੜ ਕੇ ਜਿਹੜੇ ਮਨੁੱਖ ਸੀ ਤੇ ਜਿਹੜੀਆਂ ਔਰਤਾਂ ਸੀ ਉਹ ਘਰਾਂ ਦੇ ਵਿੱਚ ਜਾ ਵੜੇ ਨੇ। ਬਾਰੀ ਬਹਿ ਬਿਲੋਕਣ ਕਰੇ, ਜਿਹੜਾ ਮੀਂਹ ਪੈ ਰਿਹਾ ਉਸ ਮੀਂਹ ਦੇ ਨਜ਼ਾਰੇ ਨੂੰ ਸਾਰੇ ਵੇਖ ਰਹੇ ਨੇ।
ਧੰਨ ਗੁਰੂ ਗੁਰ ਧੰਨ ਬਖਾਨ, ਮਹਾਮੂੜ ਜੋ ਇਹਨੋ ਨਾ ਮਨ।
ਸਾਰੇ ਲੋਕ ਕਹਿੰਦੇ ਨੇ ਕਿ ਧੰਨ ਸਤਿਗੁਰੂ ਹੈ, ਧੰਨ ਹਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ। ਉਹ ਮਨੁੱਖ ਬਹੁਤ ਵੱਡੇ ਮੂਰਖ ਨੇ, ਮੂੜ ਨੇ, ਜਿਹੜੇ ਕਿ ਐਸੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਨਹੀਂ ਮੰਨਦੇ।
ਤੀਨੋ ਦਿਨ ਸੋ ਤੀਨ ਹੀ ਜਾ ਮਨ, ਬਰਖਾ ਘਟੀ ਦਮਕਤੀ ਦਾਮਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਲਗਾਤਾਰ ਤਿੰਨ ਦਿਨ ਤੇ ਲਗਾਤਾਰ ਤਿੰਨ ਰਾਤਾਂ ਮੀਂਹ ਪੈਂਦਾ ਰਿਹਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਰਖਾ ਪੈਂਦੀ ਰਹੀ ਤੇ ਬਿਜਲੀ ਚਮਕਦੀ ਰਹੀ, ਤਿੰਨ ਰਾਤਾਂ ਤੇ ਤਿੰਨ ਦਿਨ ਲਗਾਤਾਰ ਜ਼ੋਰ ਦੇ ਨਾਲ ਮੀਂਹ ਪਿਆ।
ਆਸੀ ਇੱਕ ਬਾਰ ਪਰਿਓ ਬਹੁ ਬਾਰੀ, ਵਿਆਕਲ ਹੋਏ ਪਰੇ ਨਰ ਨਾਰੀ।
ਕਵੀ ਜੀ ਲਿਖਦੇ ਨੇ ਕਿ ਐਸਾ ਇੱਕੋ ਵਾਰੀ ਜ਼ੋਰਦਾਰ ਮੀਂਹ ਪਿਆ ਹੈ ਕਿ ਮੀਂਹ ਦੇ ਪਾਣੀ ਦੇ ਨਾਲ ਹੁਣ ਇਸਤਰੀਆਂ ਤੇ ਪੁਰਸ਼ ਬਹੁਤੇ ਜ਼ਿਆਦਾ ਵਿਆਕਲ ਹੋ ਗਏ ਨੇ।
ਖਾਣ ਪਾਣ ਭੁੱਲੀ ਸੁਧ ਨਾਨਾ, ਬਿਦਰਤ ਸਦਨ ਸੁਧਾਰਤ ਠਾਨਾ।
ਪਾਵ ਕੇ ਖਾਣ ਪੀਣ ਦੀ ਸੁਧ ਭੁੱਲ ਗਈ ਹੈ, ਬਿਦਰਤ ਸਦਨ ਸੁਧਾਰਤ ਨਾਨਾ। ਹੁਣ ਕੰਧਾਂ ਕੋਠੇ ਢਹਿਣ ਲੱਗੇ ਨੇ, ਪਾਣੀ ਬਹੁਤਾ ਚੜ ਗਿਆ ਹੈ, ਇਸ ਕਰਕੇ ਜਿਹੜੇ ਕੰਧਾਂ ਕੋਠੇ ਨੇ ਲੋਕਾਂ ਦੇ ਉਹ ਵੀ ਡਿੱਗਣ ਲੱਗੇ ਨੇ। ਹੁਣ ਮਾਨੋ ਕਿ ਪਾਣੀ ਤੋਂ ਤੰਗ ਆ ਗਏ ਨੇ ਲੋਕ, ਵਿਆਕਲ ਹੋ ਗਏ ਨੇ, ਕਿਉਂਕਿ ਕੋਈ ਵੀ ਚੀਜ਼ ਜੇਕਰ ਮਰਿਆਦਾ ਦੇ ਵਿੱਚ ਰਵੇ ਤਾਂ ਹੀ ਉਹ ਫਾਇਦਾ ਪਹੁੰਚਾਉਂਦੀ ਹੈ। ਭਾਵ ਕਿ ਜੇਕਰ ਔੜ ਲੱਗੀ ਸੀ, ਪਾਣੀ ਦੀ ਲੋੜ ਸੀ, ਪਾਣੀ ਤੇ ਚਾਹੀਦਾ ਸੀ, ਪਰ ਜੇਕਰ ਬਹੁਤਾ ਜ਼ਿਆਦਾ ਪਾਣੀ ਆ ਜਾਵੇ ਉਹ ਕੰਧਾਂ ਤੇ ਕੋਠਿਆਂ ਨੂੰ ਢਾ ਦਿੰਦਾ। ਇਸ ਕਰਕੇ ਬਹੁਤਾਤ ਕਿਸੇ ਵੀ ਚੀਜ਼ ਦੀ ਮਾੜੀ ਹੈ। ਸੰਜਮ ਦੇ ਵਿੱਚ ਜਿਹੜੀ ਚੀਜ਼ ਵਰਤੀ ਜਾਵੇ ਉਹੀ ਫਾਇਦਾ ਪਹੁੰਚਾਉਂਦੀ ਹੈ, ਬੇਸੰਜਮਾ ਕੁਝ ਵੀ ਹੋਵੇ ਉਹ ਨੁਕਸਾਨ ਹੀ ਕਰਦਾ ਹੈ, ਭਾਵੇਂ ਕੋਈ ਵੀ ਗੱਲ ਕਿਉਂ ਨਾ ਹੋਵੇ। ਇਸ ਵੇਲੇ ਹੁਣ ਤਿੰਨ ਦਿਨ ਲਗਾਤਾਰ ਮੀਂਹ ਪਿਆ, ਤਿੰਨੇ ਰਾਤਾਂ ਵੀ ਮੀਂਹ ਪੈਂਦਾ ਰਿਹਾ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਲੋਕ ਬੜੇ ਤੰਗ ਆ ਗਏ ਨੇ, ਖਾਣ ਪੀਣ ਦੀ ਕੋਈ ਸੁਧ ਨਹੀਂ ਹੈ, ਚੁੱਲਾ ਨਹੀਂ ਬਲਦਾ, ਬਾਲਣ ਭਿੱਜ ਗਿਆ ਹੈ। ਇਸ ਤੋਂ ਇਲਾਵਾ ਲੋਕਾਂ ਦੇ ਕੱਚੇ ਘਰ ਹੁੰਦੇ ਸਨ, ਉਹ ਕੰਧਾਂ ਵੀ ਡਿੱਗਣੀਆਂ ਸ਼ੁਰੂ ਹੋ ਗਈਆਂ ਨੇ, ਤੇ ਬਾਰ ਬਾਰ ਆਪਣੀਆਂ ਕੰਧਾਂ ਕੋਠਿਆਂ ਨੂੰ ਲੋਕੀ ਸੁਧਾਰ ਰਹੇ ਨੇ ਤਾਂ ਕਿ ਬਚਾਅ ਹੋ ਸਕੇ।
ਸਭ ਮਿਲ ਕਰ ਡੱਲੇ ਕੋ ਪ੍ਰੇਰ, ਬੇਨਤੀ ਕੀਜੈ ਗੁਰੂ ਅਗੇਰ।
ਸਾਰੇ ਲੋਕ ਮਿਲ ਕੇ ਡੱਲੇ ਦੇ ਕੋਲ ਪਹੁੰਚੇ ਨੇ, ਆਣ ਕੇ ਉਹਨੂੰ ਪ੍ਰੇਰਦੇ ਨੇ ਕਿ ਜਾ ਤੂੰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰ ਕਿ ਸੱਚੇ ਪਾਤਸ਼ਾਹ ਜੀ ਹੁਣ ਬੜਾ ਮੀਂਹ ਪੈ ਗਿਆ, ਮੀਂਹ ਨੂੰ ਬੰਦ ਕਰਵਾ ਦੇਣ।
ਹਮਾਰੇ ਸੁਖ ਹਿਤ ਕਣ ਬਰਖਾਇਓ, ਅਬ ਸਭ ਤ੍ਰਿਪਤੈ ਬਾਂਚਤ ਪਾਇਓ।
ਡੱਲਿਆਂ ਨੂੰ ਲੋਕ ਕਹਿੰਦੇ ਨੇ ਕਿ ਸਤਿਗੁਰਾਂ ਨੂੰ ਜਾ ਕੇ ਅਰਜ ਕਰ ਕਿ ਸੱਚੇ ਪਾਤਸ਼ਾਹ ਜੀ ਸਾਡੇ ਸੁਖ ਦੇ ਵਾਸਤੇ ਤੁਸੀਂ ਬੱਦਲ ਵਰਖਾਇਆ ਹੈ, ਮੀਂਹ ਪਵਾਇਆ ਹੈ, ਸੱਚੇ ਪਾਤਸ਼ਾਹ ਜੀ ਹੁਣ ਕਿਰਪਾ ਕਰਕੇ ਇਸ ਮੀਂਹ ਨੂੰ ਬੰਦ ਕਰ ਦਿਓ, ਕਿਉਂਕਿ ਅਸੀਂ ਸਾਰੇ ਤ੍ਰਿਪਤ ਹੋ ਗਏ ਹਾਂ, ਜੋ ਸਾਡੀ ਮੁਰਾਦ ਸੀ ਉਹ ਪੂਰੀ ਹੋ ਗਈ।
ਸੁਣ ਡੱਲਾ ਪਹੁੰਚੋ ਤੇ ਸਮੋ, ਹੱਥ ਬੰਦ ਕਰ ਕੀਨਸ ਨਮੋ।
ਲੋਕਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਡੱਲਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਾ ਪਹੁੰਚਿਆ, ਹੱਥ ਜੋੜ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਉੱਤੇ ਡੱਲੇ ਨੇ ਨਮਸਕਾਰ ਕੀਤੇ।
ਅਰਜ਼ ਗੁਜ਼ਾਰੀ ਅਬ ਬਸ ਕਰੀਏ, ਬੱਡੋ ਬਾਰ ਚਹੁੰ ਓਰ ਨਿਹਰੀਏ।
ਅਰਜ ਕੀਤੀ ਹੈ, ਕਹਿੰਦਾ ਸੱਚੇ ਪਾਤਸ਼ਾਹ ਜੀ ਹੁਣ ਬਸ ਕਰ ਦਿਓ, ਭਾਵ ਕੇ ਮੀਂਹ ਨੂੰ ਬੰਦ ਕਰ ਦਿਓ, ਸੱਚੇ ਪਾਤਸ਼ਾਹ ਜੀ ਚਾਰੇ ਪਾਸੇ ਦੇਖੋ ਕਿ ਬਹੁਤ ਸਾਰਾ ਪਾਣੀ ਫੈਲ ਗਿਆ।
ਦਲ ਮਨੇ ਦਕਨ ਘਨੇ ਦਿਸਾਵ, ਇੱਕ ਆਵਤ ਬਰਖਤ ਇੱਕ ਜਾਵ।
ਡੱਲਾ ਕਹਿੰਦਾ ਸੱਚੇ ਪਾਤਸ਼ਾਹ ਜੀ ਕਾਲੀਆਂ ਕਟਾਂ ਇਸ ਤਰ੍ਹਾਂ ਚੜ ਕੇ ਆ ਰਹੀਆਂ ਨੇ ਕਿ ਜਿਵੇਂ ਦਲਾਂ ਦੇ ਦਲ ਆ ਰਹੇ ਹੋਣ, ਜਿਵੇਂ ਫੌਜਾਂ ਚੜ ਕੇ ਆ ਰਹੀਆਂ ਹੋਣ। ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਬੱਦਲ ਆਉਂਦੇ ਨੇ, ਬਹੁਤਾ ਜ਼ਿਆਦਾ ਮੀਂਹ ਵਰਾਉਂਦੇ ਨੇ, ਕੁਝ ਆ ਰਹੇ ਨੇ ਮੀਂਹ ਵਰਾ ਕੇ ਤੇ ਕੁਝ ਖਾਲੀ ਹੋ ਕੇ ਵਾਪਸ ਪਰਤੀ ਜਾ ਰਹੇ ਨੇ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਵਰਖਾ ਹੋ ਰਹੀ ਹੈ, ਮੀਂਹ ਪੈ ਰਿਹਾ।
ਇਹ ਪ੍ਰਸੰਗ ਬੜ ਰਾਵਰ ਕੇਰਾ, ਕਿਉਂ ਦਿਸ ਮੈਂ ਸਿਮਰੈ ਚਿਰ ਬੇਰਾ। ਡੱਲਾ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਮੈਨੂੰ ਲੱਗਦਾ ਕਿ ਮੀਂਹ ਪਵਾਉਣ ਦਾ ਇਹ ਜਿਹੜਾ ਤੁਹਾਡਾ ਪ੍ਰਸੰਗ ਹੈ, ਬਹੁਤ ਜ਼ਿਆਦਾ ਦੇਰ ਤੱਕ ਯਾਦ ਕੀਤਾ ਜਾਵੇਗਾ। ਚੌਂ ਦਿਸ਼ ਮੈਂ ਸਿਮਰੈ ਚਿਰ ਵੇਰਾ, ਭਾਵ ਕੇ ਚਾਰੇ ਦਿਸ਼ਾਵਾਂ ਦੇ ਵਿੱਚ ਬਹੁਤੀ ਦੇਰ ਤੱਕ ਤੁਹਾਡਾ ਇਹ ਪ੍ਰਸੰਗ ਸੱਚੇ ਪਾਤਸ਼ਾਹ ਜੀ ਲੋਕੀ ਕਰਦੇ ਰਹਿਣਗੇ ਕਿ ਇੱਕ ਵਾਰੀ ਸੱਚੇ ਪਾਤਸ਼ਾਹ ਜੀ ਨੇ ਇੰਨਾ ਮੀਂਹ ਪਵਾਇਆ ਸੀ। ਪੁਰੋ ਕਾਮਨਾ ਜਨ ਪਲ ਪਾਤੀ, ਨਹੀਂ ਕੋ ਦੁਲਬ ਆਪ ਤੇ ਬਾਤੀ। ਡੱਲਾ ਕਹਿੰਦਾ ਸੱਚੇ ਪਾਤਸ਼ਾਹ ਜੀ, ਜਨਾਂ ਦੀਆਂ ਭਾਵ ਕੇ ਮਨੁੱਖਾਂ ਦੀਆਂ ਦਾਸਾਂ ਦੀਆਂ ਤੁਸੀਂ ਕਾਮਨਾਵਾਂ ਨੂੰ ਪੂਰਿਆਂ ਕਰਦੇ ਹੋ ਭਲੀ ਪ੍ਰਕਾਰ ਦੇ ਨਾਲ। ਸੱਚੇ ਪਾਤਸ਼ਾਹ ਜੀ, ਕੋਈ ਵੀ ਐਸੀ ਦੁਰਲੱਭ ਚੀਜ਼ ਨਹੀਂ ਹੈ, ਕੋਈ ਵੀ ਦੁਰਲੱਭ ਗੱਲ ਨਹੀਂ ਹੈ ਜਿਹੜੀ ਨੂੰ ਤੁਸੀਂ ਕਰ ਨਹੀਂ ਸਕਦੇ।
ਬ੍ਰਹਮਾਦ ਕੇ ਆ ਗਿਆ ਮੈਂ ਸਾਰੇ, ਕਿਸਮੈ ਸ਼ਕਤ ਹੁਕਮ ਕੋ ਟਾਰੇ।
ਡੱਲਾ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਬ੍ਰਹਮਾ ਵਰਗੇ ਜਿਹੜੇ ਵੱਡੇ ਵੱਡੇ ਦੇਵਤੇ ਨੇ, ਉਹ ਵੀ ਤੁਹਾਡੀ ਆਗਿਆ ਦੇ ਵਿੱਚ ਤੁਹਾਡੇ ਹੁਕਮ ਦੇ ਵਿੱਚ ਸਾਰੇ ਹੀ ਚੱਲਦੇ ਨੇ। ਕਿਹਦੇ ਵਿੱਚ ਐਸੀ ਸ਼ਕਤੀ ਹੈ ਕਿ ਜਿਹੜਾ ਤੁਹਾਡੇ ਹੁਕਮ ਨੂੰ ਟਾਲ ਸਕਦਾ।
ਸੁਣ ਪ੍ਰਭ ਕਹਿਓ ਕਨੋ ਕੇ ਪਨ ਹੀ, ਹਾਥੋ ਰਦ ਕੋ ਸਪਤ ਸੋ ਗਨ ਹੀ।
ਜਦੋਂ ਐਸੀਆਂ ਡੱਲੇ ਨੇ ਬੇਨਤੀਆਂ ਕੀਤੀਆਂ ਕਿ ਸੱਚੇ ਪਾਤਸ਼ਾਹ ਜੀ, ਸਾਰੇ ਵੱਡੇ ਵੱਡੇ ਦੇਵਤੇ ਤੁਹਾਡੀ ਆਗਿਆ ਨੂੰ ਮੰਨਦੇ ਨੇ, ਹੁਣ ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਹੁਕਮ ਕਰੋ ਅੰਦਰ ਦੇਵਤੇ ਨੂੰ ਕਿ ਮੀਂਹ ਬੰਦ ਕਰਵਾ ਦੇਵੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਥੋੜਾ ਜਿਹਾ ਮੁਸਕਰਾਏ। ਕਹਿੰਦੇ ਨੇ ਕਨੋ ਕੈ ਪਨ ਹੀ, ਹਾਥੋ ਉਰਦ ਕੋ ਸਪਤ ਸੋ ਗਨ ਹੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਪਹਿਲਾਂ ਤੂੰ ਮੀਂਹ ਦੀ ਮੰਗ ਕੀਤੀ ਸੀ, ਅਸੀਂ ਤੈਨੂੰ ਆਖਿਆ ਸੀ ਕਿ 7 ਜੁੱਤੀਆਂ ਗਿਣ ਕੇ ਇੰਦਰ ਦੇ ਮਾਰ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਹੁਣ ਇਸ ਵੇਲੇ ਇੰਦਰ ਨੂੰ ਮਾਰਨ ਦੀ ਕੋਈ ਲੋੜ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ ਆਕਾਸ਼ ਦੇ ਵੱਲ 7 ਜੁੱਤੀਆਂ ਗਿਣ ਕੇ ਮਾਰ, ਉੱਪਰ ਦੀ ਦਿਸ਼ਾ ਦੇ ਵੱਲ, ਭਾਵ ਕੇ ਬੱਦਲਾਂ ਨੂੰ ਮਾਰ ਤਾਂ ਕਿ ਬੱਦਲ ਡਰ ਕੇ ਦੌੜ ਜਾਣ।
ਹਟ ਜਾ ਹੈ ਬਰਖਾ ਤਤਕਾਲਾ, ਆਪਣ ਸਹਿਤ ਕਰ ਸਭਨ ਸੁਖਾਲਾ।
ਸਤਿਗੁਰੂ ਜੀ ਕਹਿੰਦੇ ਜਦੋਂ ਹੀ ਜੁੱਤੀਆਂ ਮਾਰੇਗਾ ਤੇ ਸਤਿਗੁਰੂ ਜੀ ਕਹਿੰਦੇ ਕਿ ਵਰਖਾ ਬੰਦ ਹੋ ਜਾਵੇਗੀ, ਆਕਾਸ਼ ਪੂਰਾ ਸਾਫ਼ ਹੋ ਜਾਏਗਾ, ਜਿਹੜੇ ਬੱਦਲ ਆ ਰਹੇ ਨੇ ਪਾਣੀ ਦੇ ਨਾਲ ਭਰੇ ਹੋਏ ਉਹ ਮੁੜ ਜਾਣਗੇ। ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਆਪਣੇ ਆਪ ਦੇ ਸਮੇਤ ਤੂੰ ਸਾਰਿਆਂ ਨੂੰ ਸੁਖਾਲਾ ਕਰਦੇ, ਖੁਸ਼ੀ ਕਰਦੇ, ਕਿਉਂਕਿ ਤੁਸੀਂ ਸਾਰੇ ਚਾਹ ਰਹੇ ਹੋ ਕਿ ਮੀਂਹ ਬੰਦ ਹੋਵੇ, ਪਾਣੀ ਬੜਾ ਹੋ ਗਿਆ।
ਸੁਣ ਡੱਲੇ ਉੱਠ ਕੀਨ ਸਤੈਸੇ, ਘਟਾ ਫਟੀ ਕਨ ਗਮ ਨੇ ਗੈਸੇ।
ਸੁਣ ਕੇ ਡੱਲੇ ਨੇ ਉਸੇ ਤਰ੍ਹਾਂ ਕੀਤਾ ਹੈ, ਆਕਾਸ਼ ਦੇ ਵੱਲ ਗਿਣ ਕੇ 7 ਜੁੱਤੀਆਂ ਮਾਰੀਆਂ ਨੇ, ਘਟਾ ਫਟੀ ਕਨ ਗਮ ਨੇ ਗੈਸੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਬੱਦਲ ਸੀ ਉਹ ਮਾਨੋ ਕੇ ਫਟ ਗਏ ਨੇ, ਬੱਦਲ ਫਟਣ ਤੋਂ ਭਾਵ ਹੈ ਕਿ ਉਥੋਂ ਚਲੇ ਗਏ ਨੇ। ਕਨ ਗਮਨੇ ਗਏ ਸੀ, ਗਏ ਆਖਿਆ ਜਾਂਦਾ ਆਕਾਸ਼ ਨੂੰ, ਭਾਵ ਕਿ ਆਕਾਸ਼ ਦੇ ਵਿੱਚੋਂ ਸਾਰੇ ਦੇ ਸਾਰੇ ਬੱਦਲ ਦੌੜ ਗਏ ਨੇ, ਅਲੁਪਤ ਹੋ ਗਏ ਨੇ, ਆਕਾਸ਼ ਬਿਲਕੁਲ ਸਾਫ਼ ਹੋ ਗਿਆ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਚਨ ਸੀ, ਉਹਨਾਂ ਦੇ ਬਚਨ ਦੇ ਵਿੱਚ ਸ਼ਕਤੀ ਸੀ ਕਿ ਵਰਖਾ ਬੰਦ ਹੋ ਜਾਵੇਗੀ, ਜਾਂ ਪਹਿਲਾਂ ਬਚਨ ਕੀਤਾ ਕਿ ਵਰਖਾ ਪੈ ਜਾਵੇਗੀ। ਡੱਲੇ ਦੀ ਇਹਦੇ ਵਿੱਚ ਕੋਈ ਵਡਿਆਈ ਨਹੀਂ ਸੀ, ਸਤਿਗੁਰਾਂ ਦਾ ਬਚਨ ਸੀ, ਬਚਨ ਕਰਨ ਦੇ ਨਾਲ ਹੀ ਉਹ ਸਾਰਾ ਕੁਝ ਕਰ ਲੈਂਦੇ ਨੇ। ਇੱਕ ਕੌਤਕ ਤੇ ਖੇਡ ਰਚਨ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸਾ ਪਹਿਲਾਂ ਹੁਕਮ ਕੀਤਾ ਕਿ ਇੰਦਰ ਨੂੰ 7 ਜੁੱਤੀਆਂ ਮਾਰ। ਹੁਣ ਜਦੋਂ ਇਸ ਵੇਲੇ ਮੀਂਹ ਹਟਾਉਣ ਦੀ ਗੱਲ ਆਈ ਤੇ ਕਹਿੰਦੇ ਨੇ ਬੱਦਲਾਂ ਨੂੰ 7 ਜੁੱਤੀਆਂ ਮਾਰ, ਉਹਦੀਆਂ ਜੁੱਤੀਆਂ ਨੇ ਕੀ ਸਵਾਰਨਾ ਸੀ? ਸਵਾਰਿਆ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੀਤੇ ਹੋਏ ਬਚਨ ਨੇ, ਮੀਂਹ ਬੰਦ ਹੋ ਗਿਆ।
ਗੁਰੂ ਵਾਕ ਕੀ ਸ਼ਕਤ ਬਿਲੋਕ, ਬਿਗਸੇ ਸ਼ਰਧਾਲੂ ਸਭ ਲੋਕ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਦੇ ਬਚਨਾਂ ਦੇ ਵਿੱਚ ਸ਼ਕਤੀ ਹੈ, ਐਸਾ ਸਾਰਿਆਂ ਨੇ ਦੇਖਿਆ, ਸਾਰੇ ਜਿਹੜੇ ਸ਼ਰਧਾਲੂ ਲੋਕ ਨੇ ਉਹ ਬੜੇ ਪ੍ਰਸੰਨ ਹੋਏ।
ਗੁਰ ਕੀ ਕੀਰਤ ਘਰ ਘਰ ਪਰੀ, ਰਾਏ ਬੇਲ ਚੰਬੇਲੀ ਖਿਲੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਕੀਰਤੀ ਹੈ, ਉਹਨਾਂ ਦਾ ਜਿਹੜਾ ਜਸ ਹੈ ਉਹ ਘਰ ਘਰ ਦੇ ਵਿੱਚ ਬਹੁਤਾ ਜ਼ਿਆਦਾ ਫੈਲਿਆ। ਰਾਏ ਬੇਲ ਚੰਬੇਲੀ ਖਿਰੀ, ਇਸ ਤਰ੍ਹਾਂ ਲੱਗਦਾ ਕਿ ਜਿਵੇਂ ਰਾਏ ਬੇਲ ਤੇ ਚੰਬੇਲੀ ਦੇ ਫੁੱਲ ਖਿੜੇ ਹੋਣ, ਐਸੀ ਸਤਿਗੁਰਾਂ ਦੀ ਸੁੰਦਰ ਕੀਰਤੀ। ਇੱਕ ਚੂਲਣ ਸਿੰਘ ਨਾਮ ਫਿਰਾਂਤਾ ਹਾਥ ਦੁਤਾਰਾ ਰੁਚਿਰ ਬਜੰਤਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਸਿੰਘ ਸੀ ਜਿਹਦਾ ਨਾਮ ਸੀ ਝੂਲਣ ਸਿੰਘ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਪਣੇ ਹੱਥ ਦੇ ਵਿੱਚ ਹਮੇਸ਼ਾ ਉਹ ਦੋਤਾਰਾ ਫੜ ਕੇ ਰੱਖਦਾ ਸੀ ਤੇ ਦੋਤਾਰਾ ਸਾਜ ਉਹ ਬਹੁਤ ਜ਼ਿਆਦਾ ਸੁੰਦਰ ਵਜਾਉਂਦਾ ਸੀ। ਜਿਸ ਸਾਜ ਨੂੰ ਸਿਰਫ ਦੋ ਹੀ ਤਾਰਾਂ ਹੋਣ ਉਹਨੂੰ ਦੋਤਾਰਾ ਆਖਿਆ ਜਾਂਦਾ, ਜਿਸ ਸਾਜ ਨੂੰ ਇੱਕੋ ਹੀ ਤਾਰ ਹੋਵੇ ਉਹਨੂੰ ਇੱਕ ਤਾਰਾ ਵੀ ਆਖਿਆ ਜਾਂਦਾ। ਇਸ ਤਰ੍ਹਾਂ ਦੋ ਤਾਰਾਂ ਵਾਲਾ ਝੂਲਣ ਦੇ ਕੋਲ ਸਾਜ ਸੀ ਤੇ ਉਹ ਸਾਜ ਉਹ ਬਹੁਤ ਰੁਚੀ ਦੇ ਨਾਲ ਸੁੰਦਰ ਵਜਾਇਆ ਕਰਦਾ ਸੀ। ਮਾਤ ਸੁੰਦਰੀ ਕੀ ਸੁਣਦਾ ਸੀ, ਸੁਣ ਕੇ ਕਹਿਓ ਬਾਕ ਤਿਸ ਪਾਸੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਹਰ ਇਕਾਂਤ ਦੇ ਵਿੱਚ ਇੱਕ ਦਿਨ ਝੂਲਣ ਸਿੰਘ ਦੋਤਾਰਾ ਵਜਾ ਰਿਹਾ ਸੀ ਤੇ ਜਿਹੜੀ ਮਾਤਾ ਸੁੰਦਰੀ ਜੀ ਦੀ ਦਾਸੀ ਸੀ ਉਹਨੇ ਸੁਣ ਕੇ ਇਹਦੇ ਸਾਜ ਨੂੰ ਤੇ ਫਿਰ ਇਸ ਝੂਲਣ ਸਿੰਘ ਨੂੰ ਇਸ ਤਰ੍ਹਾਂ ਆਖਿਆ, ਕਹਿੰਦੀ ਐਠਾਂ ਕਹਾਂ ਬਜਾਵਣ ਕਰੈ ਚਾਹੇ ਬਜਾਏ ਜੇ ਆਵੋ ਹੋਰੈ। ਇਕਾਂਤ ਦੇ ਵਿੱਚ ਝੂਲਣ ਸਿੰਘ ਦੁਤਾਰਾ ਵਜਾ ਰਿਹਾ ਸੀ, ਸਾਜ ਵਜਾ ਰਿਹਾ ਸੀ। ਮਾਤਾ ਸੁੰਦਰੀ ਜੀ ਦੀ ਦਾਸੀ ਨੇ ਆਖਿਆ ਝੂਲਣ ਸਿੰਘ ਨੂੰ, ਕਹਿੰਦੀ ਹੇਠਾਂ ਕਹਾਂ ਬਜਾਵਣ ਕਰੈ, ਇੱਥੇ ਇਕੱਲਾ ਬੈਠ ਕੇ ਕੀ ਵਜਾ ਰਿਹਾ, ਚਾਹੇ ਬਜਾਏ ਚੋ ਆਵੋ ਹੋਰੈ। ਕਹਿੰਦੀ ਹੈ ਕਿ ਜੇਕਰ ਕਿਸੇ ਨੂੰ ਸੁਣਾਉਣਾ ਚਾਹੁੰਦਾ ਹੈ ਤੇ ਦਾਸੀ ਕਹਿੰਦੀ ਹੈ ਕਿ ਅੰਦਰ ਆ ਜਾ, ਮਾਤਾ ਜੀ ਨੂੰ ਸੁਣਾ ਇੱਥੇ ਇਕੱਲਾ ਬੈਠ ਕੇ ਦੁਤਾਰਾ ਕਿਉਂ ਵਜਾ ਰਿਹਾ। ਮਾਤਾ ਸੁੰਦਰੀ ਜੀ ਦੀ ਦਾਸੀ ਨੇ ਝੂਲਣ ਸਿੰਘ ਨੂੰ ਇਸ ਤਰ੍ਹਾਂ ਆਖਿਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਝੂਲਣ ਸਿੰਘ ਦੀ ਜਿਹੜੀ ਅਗਲੀ ਸਾਖੀ ਹੈ ਉਹ ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।